सतनाम श्री वाहिगुरु जी। हम पीखक पेखारी तेरे, हम पीखक पेखारी तेरे, तू निज पत है दाता, हो दयाल नाम देहु मंगत जन को, सदा रहो रंग रता। हम बलिहार जाऊं साचे तेरे नाम विटों, करण करण सबना का एको, आवर न दूजा कोई। बहुते फेर पै किरपन को, अब किस किरपा की जय, हो दयाल दर्शन देहो अपना, ऐसे बख्श करी जय। भनत नानक परम पट खुले, भनत नानक परम पट खुले, गुर प्रसादी जानिया साची लेव लागी है पीतर, सतगुर स्यों मन मनिया, बेशुमार अथाह अगनत अतुले, ज्यों बुलावो त्यों नानक दास बोले। श्री वाहिगुरु साहिब जीओ, राग मारू बाणी कबीर जीओ की, एक ओंकार सतगुर प्रसाद, अन पहु किने न देखिया बैरागी अड़े, बिन पै अन पहु होए वणा हुंबे, अन पहु किने न देखिया बैरागी अड़े, बिन पै अन पहु होए वणा हुंबे, शहो हधूर देख ता पाओ पवे बैरागी अड़े, हुक्म बूझे ता निरपो होए वण हंबे, हर पा खंड न की जये बैरागी अड़े, पाखंड रता सब लोक वणा हंबे, तृष्णा पास ना छोड़े बैरागी अड़े, ममता जालिया पिंड वणा हंबे, चिंता जाल तन जालिया बैरागी अड़े, जे मन मृतक होए वणा हंबे, सतगुर बिन बैराग न होवई बैरागी अड़े, जे लोचे सब कोए वणा हंबे, कर्म होवे सतगुर मिले बैरागी अड़े। सहजे पावै सोए वणा हंबै कहो कबीर एक बेनते बैरागी अड़े मोको पहु जल पार उतार वणा हंबै कहो कबीर एक बेनती बैरागी अड़े मौका पहुजल पार उतार वणा हंबै वाहिगुरु जी का खालसा वाहिगुरु जी की फतेह। धन 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 श्री गुरु ग्रंथ साहिब सचे शहनशाह दी निर्मल हजूरी च सुभाईमान सन्मान योग गुरु दा खास रूप खालसा साध संगत चल रही श्री गुरु ग्रंथ साहिब जी दी पावन बाणी दी लड़ीवार कथा विचार तहत भगत कबीर साहिब जी दे अमृत बोल उचारण कीता होया पावन शब्द राग मारू विच श्री गुरु ग्रंथ साहिब महाराज दे पावन अंक 1104 उपर जो शब्द सुभाईमान है। राग मारू विच भगत कबीर साहब जी का उचारण किया होया 8वां शब्द है। आप सारिया संगतां ने सरवण किया है। 8 पदे हैं इस शब्द दे। भगत कबीर साहब ने इहदे विच दो लफज बार बार वरते हैं। अन पौ किने न देखिया बैरागी अड़े बिन पै अन पौ होए वणा हंबै। श्री गुरु ग्रंथ साहिब दी पवित्र बाणी च कईआं थावां ते होर भी इस तरह दे शब्द पढ़न वास्ते मिलदे जिवें गुरु अर्जन देव महाराज सच्चे पातशाह ने एक बाणी उच्चारण कीती। उस बाणी दा नाम महाराज ने रख्या फुनहे महला 5वां। उहदे विच इक लफज इक शब्द बार बार आया हर हां। पद पूर्ती वास्ते कई लफज गुरु ग्रंथ साहिब सच्चे पातशाह दी पावन बाणी विच वरते गए। उसे तरह इत्थे इक शब्द आया वणा हंबै। बैरागी अड़े दा अर्थ हुंदा है विरागमान इंसान जिहड़ा दुनिया दी मोह ममता तों संसार दे पदार्थवाद तों विरागमई बिरती रखदा है। जिहड़ियां रब नूं मिलण दीआं 3 अवस्था उहदे विच तीसरी अवस्था दा नां बैराग दी अवस्था है। चौथी अवस्था नूं सहज अवस्था आख्या। चौथी अवस्था नूं गुरु ग्रंथ साहिब दे विच तुरिया पद भी आख्या। उस सब तों उच्ची अवस्था नूं गुरु ग्रंथ साहिब विच चौथा पद भी आख्या। पंक्तियां आप नाल सारियां सांझियां कर दिंदा। नानक चौथे पद में सो जन गत पाए सुखमणी साहब दा वचन है। तीन व्यापै जगत को तुरिया पावै कोए। आत्मिक जीवन दीआं 3 अवस्था ते सारे संसार नूं व्यापदियां जिहड़ा तुरिया पा दे चौथी अवस्था वा किसे किसे नूं मिलदी है। हर चौथड़े लाम मन सहज पया हर पाया बलराम जी। सहज अवस्था चौथी अवस्था जिथे जाके रब की प्राप्ति परमेश्वर की प्राप्ति हो जाती। भगत कबीर साहब कहिंदे ने हे वैरागमान इंसान मैं दुनिया विच बहुत आत वेखी है। भगत कबीर साहब कहिंदे ये गल कहिंदे हे वैरागवान दुनिया की मोह ममता तो उपराम हे बंदिया मैं संसार दे विच बहुत आत उन्हां मनुखां दी वेखी है जेड़े संसार दी लोकां संसार दी नजर विच धर्मी लोक ने उन्हां दे दिल वाले पासे जदों मैं झात मारदा ते दिल दे विच निरंकार परमात्मा नालों टुटिया होयां दा पखंडवाद है। भगत कबीर साहब ने अज दे शब्द विच एक लफज पखंड वरत्या। गुरु अर्जन देव महाराज सचे पातशाह दा बाणी च एक शब्द आ। उत्थे महाराज सचे पातशाह ने धर्म शब्द दे नाल धर्म लफज दे नाल भी एक जगह ते पखंड शब्द वरत्या। ਕਰਮ ਧਰਮ ਪਖੰਡ ਜੋ ਦਿਸ਼ਾ। ਬਹੁਤ ਘੱਟ ਥਾਵਾਂ ਤੇ ਤੁਹਾਨੂੰ ਧਰਮ ਲਫ਼ਜ਼ ਦੇ ਨਾਲ ਪਖੰਡ ਸ਼ਬਦ ਮਿਲੂਗਾ। ਕਰਮ ਧਰਮ ਪਖੰਡ ਜੋ ਦਿਸ਼ਾ, ਤਿੰਨ ਜਮ ਜਾਗਾਤੀ ਲੁੱਟੈ। ਕਰਮ ਧਰਮ ਉਹ ਕਰਮ ਜਿਹੜੇ ਦਿਸਣ ਦੇ ਵਿੱਚ ਧਾਰਮਿਕ ਆ, ਸੋਚ ਵਿੱਚ ਧਾਰਮਿਕ ਨਹੀਂ ਹਨ, ਚੇਤੇ ਰੱਖਿਓ। ਉਹ ਕਰਮ ਜਿਹੜੇ ਸੋਚ ਦੇ ਵਿੱਚ ਧਾਰਮਿਕ ਨਹੀਂ ਆ, ਦਿਸਣ ਦੇ ਵਿੱਚ ਧਾਰਮਿਕ ਆ, ਉਹਦੀ ਸੋਚ ਧਾਰਮਿਕ ਨਹੀਂ, ਉਹਨੂੰ ਪਖੰਡ ਕਹਿੰਦੇ। ਦਲੀਲ ਦਿਆਂ, ਤੁਹਾਡੀ ਸੋਚ ਵਿੱਚ ਧਰਮ ਨਾ ਬੈਠਾ ਹੋਵੇ, ਕਰਮ ਧਰਮ ਦਾ ਹੋਵੇ, ਵੇਖਣ ਵਿੱਚ ਧਰਮ ਨਜ਼ਰ ਆਏ। ਇੱਕ ਹਕੀਕਤ ਦੱਸ ਦਿੰਦਾ ਆਪ ਜੀ ਨੂੰ। ਲੁਧਿਆਣੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ, ਉੱਥੇ ਕਥਾ ਕਰਾਂ ਮੈਂ। ਇੱਕ ਗਰੀਬ ਜਿਹਾ ਬੰਦਾ ਆ ਗਿਆ, ਉਹਨੇ ਬੇਨਤੀ ਕੀਤੀ ਆ ਕਿ ਜਿਹੜਾ ਆਰਥਿਕ ਪੱਖ ਤੋਂ ਥੋੜਾ ਹਲਕਾ ਸੀ, ਉਹਨੇ ਕਿਹਾ ਮੇਰੀ ਮਦਦ ਕਰੋ ਕੋਈ, ਮੇਰੀ ਬੇਟੀ ਦਾ ਵਿਆਹ ਆ ਤੇ ਗਰੀਬ ਆ ਅਸੀਂ। ਕਾਰਡ ਉਹਦੇ ਕੋਲ, ਜਿਹੜਾ ਵਿਆਹ ਦਾ ਕਾਰਡ ਹੁੰਦਾ ਵੀ ਭੈਣ ਭਰਾਵਾਂ ਨੂੰ ਦੇਣਾ, ਅਸੀਂ ਗਰੀਬ ਆ ਅਸੀਂ ਦੋਵੇਂ ਪਤੀ ਪਤਨੀ। ਉਹ ਪਤਾ ਕੀਤਾ ਉਹਨਾਂ ਦਾ ਵੀ ਤੁਹਾਡੇ ਪਿੰਡ ਦਾ ਕੌਣ ਸਰਪੰਚ ਆ, ਜੇ ਤੁਸੀਂ ਸ਼ਹਿਰ ਚ ਰਹਿੰਦੇ ਕੌਣ ਕੌਂਸਲਰ ਆ ਤੁਹਾਡਾ, ਅਸੀਂ ਫੋਨ ਕਰਕੇ ਕਹਿੰਦੇ, ਇਹ ਵੀ ਠੱਗੀ ਨਾ ਹੋਏ। ਪਤਾ ਕੀਤਾ ਉਹ ਕਹਿੰਦੇ ਵਾਕਿਆ ਇਹਦੀ ਲੜਕੀ ਦਾ ਵਿਆਹ ਤੇ ਗਰੀਬ ਆ ਬੰਦਾ ਹੈ। ਸੰਗਤ ਕਾਫੀ ਸੀ, ਐਤਵਾਰ ਦਾ ਦੀਵਾਨ ਸੀ, ਅਨਾਊਂਸ ਕਰ ਦਿੱਤੀ ਸੰਗਤ ਦੇ ਵਿੱਚ ਵੀ, ਅਨਾਊਂਸ ਕੀਤੀ ਗੁਰਦੁਆਰੇ ਵੱਲੋਂ ਵੀ, ਕਿਹਾ ਇਹਨੂੰ ਕੁਝ ਮਾਇਆ ਦੇਣੀ ਚਾਹੀਦੀ, ਮਦਦ ਕਰੋ ਇਹਦੀ। ਸੰਗਤ ਚ ਅਨਾਊਂਸਮੈਂਟ ਕਰ ਦਿੱਤੀ, ਇਹ ਹਕੀਕਤ ਸੱਚਾਈ ਵੀ ਇਹ ਗਰੀਬ ਬੰਦਾ, ਇਹਦੀ ਬੱਚੀ ਦਾ ਵਿਆਹ, ਧੀਆਂ ਸਾਰਿਆਂ ਦੀਆਂ ਸਾਂਝੀਆਂ, ਇਹਦੀ ਮਦਦ ਕਰੋ। ਮੈਂ ਆਪ ਅਨਾਊਂਸਮੈਂਟ ਕੀਤੀ, 10, 20, 50, 100, 1000, 500 ਜਿਤਨਾ ਕਿਸੇ ਦਾ ਬਲ, ਜਿਤਨਾ ਕਿਸੇ ਦੀ ਭਾਵਨਾ ਸੀ, ਉਹਦੀ ਮਦਦ ਕੀਤੀ। ਇੱਕ ਬੰਦਾ, ਕੋਈ ਇਨਸਾਨ ਗੁਰਦੁਆਰਾ ਸਾਹਿਬ ਆ ਜਾਏ, ਕੋਈ ਦਾਨ ਪੁੰਨ ਕਰਨ ਦੀ ਲੋੜ ਵੀ ਕਿਤੇ ਪੈ ਜੇ, ਕਦੇ ਧੇਲਾ ਨਹੀਂ ਕੱਢਿਆ ਜੇਬ ਚੋਂ, ਉਹਨੇ 100 ਦਾ ਨੋਟ ਕੱਢਿਆ ਤੇ ਉਸ ਆਦਮੀ ਨੂੰ ਦੇ ਦਿੱਤਾ। ਹੌਲੀ ਹੌਲੀ ਕਰਕੇ ਸੰਗਤ ਜਾਣ ਲੱਗ ਪਈ, ਸਮਾਪਤੀ ਹੋ ਗਈ। ਉਹ ਸਹਿਜ ਸੁਭਾਏ, ਅਸੀਂ 2-3 ਬੈਠੇ ਸੀ ਗੁਰਮੁਖ ਪਿਆਰੇ ਮੇਰੇ ਨਾਲ, ਮੈਂ ਵੀ ਸੌਨਾ ਚ, ਅਸੀਂ ਸਹਿਜ ਸੁਭਾਏ, ਉਹ ਵੀ ਕੜਾ ਪ੍ਰਸ਼ਾਦ ਵਰਤਿਆ। ਸਹਿਜ ਸੁਭਾਏ ਉਹਦਾ ਨਾਂ ਲੈ ਕੇ ਪੁੱਛਿਆ, ਭਾਈ ਅੱਜ ਬਹੁਤ ਧਰਮ ਦਾ ਕੰਮ ਕੀਤਾ, ਵਧੀਆ ਧਰਮ ਦਾ ਕੰਮ ਕੀਤਾ, ਰੁਪਈਆ 100 ਉਹਨੂੰ ਗਰੀਬ ਨੂੰ ਤੂੰ ਦਿੱਤਾ, ਵਧੀਆ ਸੀ ਕੰਮ। ਉਦਾਂ ਤੈਨੂੰ ਕਈ ਵਾਰੀ ਕੋਈ ਉਗਰਾਹੀ ਵੀ ਕਰਨੀ ਹੋਏ ਨਾ, ਕਿਸੇ ਵੇਲੇ ਕਹਿਣ ਦਾ ਭਾਵ ਇਹ ਆ ਕਿ ਕਦੇ ਕਈ ਵਾਰੀ ਉਗਰਾਹੀ ਵੀ ਕਰਨੀ ਹੋਵੇ, ਉਹਨਾਂ ਨੇ ਬਥੇਰੇ ਮਾਇਆ ਇੱਥੇ ਹੈਗੀ ਗੁਰਦੁਆਰੇ, ਤੁਸੀਂ ਉਦਾਂ ਮੰਗਦੇ ਰਹਿੰਦੇ ਜੀ, ਏਦਾਂ ਕਰਨਾ ਉਹਨੇ ਕਿ ਤੂੰ ਵਧੀਆ 100 ਰੁਪਈਆ ਦਾਨ ਕਰ ਦਿੱਤਾ ਅੱਜ। ਉਹ ਪਤਾ ਅੱਗਿਓਂ ਕੀ ਕਹਿੰਦਾ, ਹੁਣ ਦੇ ਤਾ ਰੁਪਈਆ 100, ਹੁਣ ਪੜਦਾ ਪਿਆ ਰਹਿਣ ਦੇ ਤੂੰ। ਕਈ ਵਾਰੀ ਪੜਦਾ ਪਾ ਲੈਂਦੇ ਨਾ ਆਪਾਂ। ਉਹਨੂੰ ਕਿਹਾ ਵੀ ਚੰਗਾ ਤੂੰ ਕੰਮ ਕੀਤਾ, ਉਹਦਾ ਗੁਰਦੁਆਰੇ ਦੀ ਕੋਈ ਉਗਰਾਹੀ ਹੋਵੇ, ਕੰਮ ਹੋਵੇ, ਤੂੰ ਕਦੀ ਝਿੱਸੀ ਵੱਟ ਜਾਂਦਾ, ਤੂੰ ਪਿਛਾਂ ਹੱਥ ਖਿੱਚ ਲੈਣਾ, ਚੰਗਾ ਕੀਤਾ ਹੀ ਅੱਜ। ਉਹ ਪਤਾ ਕੀ ਕਹਿੰਦਾ ਮੈਨੂੰ, ਕਹਿੰਦਾ ਧਰਮਵੀਰ ਸਿੰਘ ਤੁਹਾਨੂੰ ਪਤਾ ਵੀ ਉਹ ਫਲਾਣਾ ਬੰਦਾ ਜਿਹੜਾ ਤੁਸੀਂ ਜਾਣਦੇ ਹੋ? ਮੈਂ ਕਿਹਾ ਹਾਂ। ਕਹਿੰਦੇ ਮੇਰਾ ਕੁੜਮੇ ਆਓ, ਉਹ ਵੀ ਕਿਤੇ ਆਏ ਸੀ ਗੁਰਦੁਆਰੇ ਉਧਰ, ਉਹ ਕਹਿੰਦੇ ਮੇਰਾ ਕੁੜਮੇ ਆਓ, ਆਪਣੀ ਬੱਚੀ ਵਿਆਹੀ ਉਧਰ। ਮੈਂ ਕਿਹਾ ਠੀਕ ਆ। ਕਹਿੰਦਾ ਹੁਣ ਉਹਨੇ 100 ਰੁਪਈਆ ਕੱਢ ਕੇ ਦਿੱਤਾ ਉਹਨੂੰ, ਮੇਰੇ ਕੁੜਮ ਨੇ 100 ਰੁਪਈਆ ਦਿੱਤਾ ਉਹਨੂੰ, ਤੇ ਹੁਣ ਮੈਂ ਬੈਠਾ ਉਹਦੇ ਲਾਗੇ, ਤੇ ਜੇ ਹੁਣ ਮੈਂ ਕੋਈ ਪੈਸਾ ਨਾ ਦੇਵਾਂ ਤੇ ਬੇਇੱਜ਼ਤੀ ਵਾਲੀ ਗੱਲ ਹੈ ਇਹ। ਮੈਂ ਕਿਹਾ ਉਹ ਸੱਜਣਾ, ਤੂੰ 100 ਰੁਪਈਆ ਉਹਨੂੰ ਥੋੜੀ ਦਿੱਤਾ, ਤੂੰ ਤੇ ਕੁੜਮ ਨੂੰ ਦੇਤਾ। ਇਹਦਾ ਮਤਲਬ ਜੇ ਤੇਰਾ ਕੁੜਮ ਇੱਥੇ ਨਾ ਹੁੰਦਾ ਤੇ ਤੂੰ ਪੈਸੇ ਨਹੀਂ ਸੀਗੇ ਦੇਣੇ, ਇਹਦਾ ਮਤਲਬ ਤੂੰ ਉਹਦਾ ਕਰਕੇ ਦਿੱਤੇ ਆ। ਦਿਸਣ ਵਿੱਚ ਕੰਮ ਕੀ ਆ? ਧਰਮ ਦਾ ਕੰਮ। ਦਿਸਣ ਵਿੱਚ ਨਜ਼ਰ ਆਉਂਦਾ ਧਰਮ ਦਾ ਕੰਮ, ਸੋਚ ਧਰਮੀ ਨਹੀਂ। ਖਿਆਲ ਨਾ ਸੁਣਿਓ ਗੱਲ, ਸੋਚ ਦੇ ਵਿੱਚ ਧਰਮ ਨਹੀਂ ਗਾ ਬੈਠਾ। ਹੁਣ ਰੁਪਈਆ ਵੀ 100 ਹੱਥੋਂ ਚੱਲ ਗਿਆ, ਹੁਣ ਖਿਆਲ ਨਾ ਸੁਣਿਓ, ਮਾਫ਼ ਕਰਿਓ, ਇਹ ਕੋਈ ਕਿਸੇ ਦੀ ਨਿੰਦਿਆ ਨਹੀਂ ਗਈ, ਇਹ ਸੱਚਾਈ ਆ। ਹੁਣ ਉਹਦੀ ਸੋਚ ਦੇ ਵਿੱਚ ਧਰਮ ਨਹੀਂ ਹੈਗਾ। ਸੱਜਣੋ, ਜੇਬ ਚੋਂ ਰੁਪਈਆ ਵੀ 100 ਚੱਲ ਗਿਆ ਤੇ ਫਲ, ਉਹਨੂੰ ਫਲ ਮਿਲਣਾ ਜਿਹੜਾ, ਹੁਣ ਜੇਬ ਚੋਂ ਰੁਪਈਆ ਵੀ 100 ਚੱਲ ਗਿਆ ਵਾ, ਪਰ ਪੁੰਨ ਦਾਨ ਵਾਲੀ ਕਿਸੇ ਲੋੜਵੰਦ ਦੀ ਮਦਦ ਕਰਨ ਦੀ ਉਹਦੇ ਦਿਲ ਦਿਮਾਗ ਵਿੱਚ ਭਾਵਨਾ ਨਹੀਂ ਹੈਗੀ। ਅੰਦਰ ਭਾਵਨਾ ਨਹੀਂ ਅੰਦਰੋਂ ਧਰਮੀ ਵੀ ਮੈਂ ਕਿਸੇ ਦੀ ਮਦਦ ਕਰਾਂ, ਇਹ ਭਾਵਨਾ ਨਹੀਂ ਹੈਗੀ ਉਹਦੇ ਅੰਦਰ। ਇਸ ਧਰਮ ਦੇ ਕਰਮ ਨੂੰ ਫਿਰ ਸੁਣ ਲੈਣਾ, ਇਹੋ ਜਿਹੇ ਧਰਮ ਦੇ ਜਿਤਨੇ ਕਰਮ ਆ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਖੰਡ ਆਖਿਆ, ਪਖੰਡ ਕਰਦਾ। ਹੁਣ ਉਹਨੂੰ ਕੋਈ ਬੰਦਾ ਆਖੇ ਬੜਾ ਦਾਨੀ ਬੰਦਾ ਬਈ, ਪਰ ਹੁਣ ਹੈ ਤੇ ਦਾਨੀ ਪਰ ਉਹਦਾ ਦਾਨ ਵੀ ਇੱਕ ਪਖੰਡ ਬਣ ਕੇ ਰਹਿ ਗਿਆ। ਪਖੰਡ ਕਰਮ ਧਰਮ ਪਾਖੰਡ ਜੋ ਦਿਸੈ, ਸਾਹਮਣੇ ਦਿਸਦਾ ਵਾ ਵੀ ਇਹ ਧਰਮ ਦਾ ਕੰਮ ਆ, ਸੋਚ ਦੇ ਵਿੱਚ ਪਖੰਡ ਆ। ਤੈਨ ਜਮ ਜਾਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵ ਉਹ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟੈ। ਤੋ ਸਾਧ ਸੰਗਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਯਤਨ ਕੀਤਾ ਵੀ ਜਿਹੜਾ ਤੇਰਾ ਦਿਲ ਦਿਮਾਗ ਹੈ, ਤੇਰੀ ਸੋਚ ਹੈ, ਉਹਦੇ ਵਿੱਚ ਧਰਮ ਵਸ ਜਾਏ, ਤੂੰ ਤਨੋ ਮਨੋ ਧਰਮੀ ਹੋ ਜਾਏ। ਤਨ ਕਰਕੇ ਵੀ ਧਰਮੀ ਹੋਵੇ, ਮਨ ਕਰਕੇ ਵੀ ਧਰਮੀ ਹੋਵੇ, ਤੇਰੀ ਸੁਰਤ ਦੇ ਵਿੱਚ ਧਰਮ ਹੋਏ, ਤੇਰੀ ਸੁਰਤ ਦੇ ਵਿੱਚ, ਤੇਰੇ ਧਿਆਨ ਦੇ ਵਿੱਚ, ਤੇਰੇ ਜ਼ਿਹਨ ਦੇ ਵਿੱਚ ਪਰਮੇਸ਼ਰ ਦਾ ਨਾਮ ਸਿਮਰਨ ਰੱਬ ਦੀ ਬੰਦਗੀ ਹੋਏ। ਭਗਤ ਸ਼ੇਖ ਫਰੀਦ ਸਾਹਿਬ ਨੇ ਇਹਦੀ ਦਲੀਲ ਇੱਕ ਬੜੀ ਪਿਆਰੀ ਦਿੱਤੀ ਹੈ। ਭਗਤ ਸ਼ੇਖ ਫਰੀਦ ਸਾਹਿਬ ਇੱਕ ਜਗ੍ਹਾ ਤੇ ਕਹਿੰਦੇ, ਵੇਖੋ ਪਰਮੇਸ਼ਰ ਦਾ ਨਾਮ ਜਪਣਾ, ਬੰਦਗੀ ਕਰਨੀ, ਭਗਤੀ ਕਰਨੀ, ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਸੇਵਾ ਕਰਨੀ, ਬੜੇ ਵਧੀਆ ਕੰਮ ਆਏ, ਇਹ ਰੱਬ ਦੇ ਨੇੜੇ ਲੈ ਕੇ ਜਾਣ ਵਾਲੇ ਕੰਮ ਆਏ। ਤੁਸੀਂ ਸੇਵਾ ਕਰੋ, ਭਗਤੀ ਕਰੋ, ਨਾਮ ਜਪੋ, ਅੰਮ੍ਰਿਤ ਵੇਲੇ ਉੱਠੋ, ਸਿਮਰਨ ਕਰੋ, ਨਿਤਨੇਮ ਕਰੋ, ਬਾਣੀ ਪੜੋ, ਬਾਣੀ ਸੁਣੋ, ਕਥਾ ਕਰੋ, ਕੀਰਤਨ ਕਰੋ, ਕਥਾ ਸੁਣੋ, ਕੀਰਤਨ ਸੁਣੋ, ਇਹ ਧਰਮ ਦੇ ਕੰਮ ਆ, ਰੱਬ ਦੇ ਨੇੜੇ ਲੈ ਕੇ ਜਾਣ ਵਾਲੇ ਆ। ਪਰ ਜੇ ਮੈਂ ਕਥਾ ਕਰਕੇ, ਕੀਰਤਨ ਕਰਕੇ ਹੰਕਾਰੀ ਹੋ ਗਿਆ, ਹਉਮੇ ਆ ਗਈ, ਮੈਂ ਵਿਦਵਾਨ, ਮੇਰੇ ਕੋਲ ਇੰਨਾ ਗਿਆਨ, ਮੇਰੀ ਗੱਲ ਨੂੰ ਕਿਹੜਾ ਝੁਠਲਾ ਸਕਦਾ। ਜੇ ਮੈਂ ਕਥਾ ਸੁਣ ਕੇ, ਕੀਰਤਨ ਸੁਣ ਕੇ, ਕਥਾ ਸੁਣ ਕੇ, ਸੇਵਾ ਕਰਕੇ, ਨਾਮ ਜਪ ਕੇ ਹੰਕਾਰੀ ਹੋ ਗਿਆ, ਫਲਾਣੇ ਬੰਦੇ ਨੂੰ ਕੱਖ ਨਹੀਂ ਆਉਂਦਾ, ਉਹ ਸਿਮਰਨ ਨਹੀਂ ਕਰਦਾ, ਮੈਂ ਕਰਦਾ ਆ, ਹਉਮੇ ਆ ਗਈ। ਭਗਤ ਸ਼ੇਖ ਫਰੀਦ ਨੇ ਸਜਣੋ ਇੱਕ ਦਲੀਲ ਦਿੱਤੀ। ਜੇ ਆਪਾਂ ਕਰੀਬਨ ਕਰੀਬਨ ਬਹੁਤ ਆਹਤ ਆਪਣੀ ਐਸੀ ਜਿਹੜੇ ਆਪਾਂ ਪਿੰਡਾਂ ਚੋਂ ਆਏ ਹਾਂ, ਮੈਂ ਵੀ ਪਿੰਡ ਚੋਂ ਆਇਆ, ਪਿੰਡਾਂ ਚ ਜੰਮਿਆ ਪਲਿਆ ਮੈਂ। ਭਗਤ ਸ਼ੇਖ ਫਰੀਦ ਸਾਹਿਬ ਨੇ ਪਤਾ ਕੀ ਆਖਿਆ, ਉਹ ਕਹਿੰਦੇ ਤੂੰ ਧਰਮ ਦਾ ਕੰਮ ਕਰਦਾ ਬੜੀ ਵਧੀਆ ਗੱਲ ਹੈ, ਤੂੰ ਬੰਦਗੀ ਦੀ ਗੱਲ ਕਰਦਾ ਬਹੁਤ ਵਧੀਆ ਬਾਤ ਹੈ, ਪਰ ਤੈਨੂੰ ਬੰਦਿਆ ਇੱਕ ਗੱਲ ਦਾ ਪਤਾ, ਜਿਹੜੀ ਫਸਲ ਨੂੰ ਪਾਣੀ ਨਾ ਮਿਲੇ, ਜਿਹੜੀ ਖੇਤੀ ਨੂੰ ਪਾਣੀ ਨਾ ਮਿਲੇ ਉਹ ਸੁੱਕ ਜਾਂਦੀ ਹੈ, ਜਿਹੜੀ ਫਸਲ ਨੂੰ ਪਾਣੀ ਨਾ ਮਿਲੇ ਉਹ ਸੜ ਜਾਂਦੀ ਹੈ, ਜਿਹੜੀ ਫਸਲ ਨੂੰ ਪਾਣੀ ਨਾ ਮਿਲੇ ਉਹ ਕਮਲਾ ਜਾਂਦੀ ਹੈ। ਫਸਲ ਪਾਣੀ ਤੋਂ ਬਿਨਾਂ ਹਰੀ ਭਰੀ ਨਹੀਂ ਰਹਿ ਸਕਦੀ, ਸਿੱਧੀ ਜੀ ਗੱਲ। ਇਹਦਾ ਮਤਲਬ ਫਸਲ ਦੀ ਜ਼ਿੰਦਗੀ ਕੀ ਆ? ਪਾਣੀ। ਜਿਹੜੀ ਫਸਲ ਹੈ ਉਹਦੀ ਜ਼ਿੰਦਗੀ, ਉਹਦਾ ਜੀਵਨ ਪਾਣੀ ਹੋਇਆ। ਜਿਹੜੀ ਫਸਲ ਨੂੰ ਪਾਣੀ ਨਹੀਂ ਮਿਲਦਾ ਉਹਦਾ ਜੀਵਨ ਆ, ਉਹ ਸੁੱਕ ਜਾਂਦੀ, ਸੜ ਜਾਂਦੀ ਹੈ। ਉਹੀ ਉਹ ਪਾਣੀ ਜਿਹੜਾ ਫਸਲ ਨੂੰ ਜ਼ਿੰਦਗੀ ਦਿੰਦਾ, ਜਿਹੜਾ ਫਸਲ ਨੂੰ ਜੀਵਨ ਦਿੰਦਾ, ਹਰੀ ਭਰੀ ਰੱਖਦਾ ਉਹ ਪਾਣੀ, ਉਹ ਪਾਣੀ ਹੜ੍ਹ ਬਣ ਕੇ ਆ ਜਾਏ। ਉਹੀ ਉਹ ਪਾਣੀ ਜੀਵਨ ਦਿੰਦਾ ਸੀ, ਉਹੀ ਉਹ ਪਾਣੀ ਹੜ੍ਹ ਬਣ ਕੇ ਆ ਗਿਆ। ਜਿਹੜੀ ਪਾਣੀ ਦੀ ਮਾਰੀ ਫਸਲ ਆ ਉਹਦਾ ਕੋਈ ਇਲਾਜ ਨਹੀਂ ਹੈਗਾ, ਜਿੰਨੀਆਂ ਮਰਜ਼ੀ ਉਹਨੂੰ ਦਵਾਈਆਂ ਪਾ ਲਓ, ਜਿੰਨੀਆਂ ਮਰਜ਼ੀ ਉਹਨੂੰ ਖਾਦਾਂ ਪਾ ਲਓ, ਜਿਹੜੀ ਪਾਣੀ ਦੀ ਮਾਰੀ ਹੋਈ ਫਸਲ ਹੈ ਨਾ ਉਹਦਾ ਕੋਈ ਇਲਾਜ ਨਹੀਂ ਜਾਏਗਾ। ਜੇ ਉਹਦੇ ਉਹ ਹਰੀ ਹੋ ਹੀ ਨਹੀਂ ਸਕਦੀ ਮੁੜ ਕੇ ਜਿਹੜੀ ਪਾਣੀ ਨੇ ਮਾਰ ਦਿੱਤੀ ਆ। ਪਾਣੀ ਨੇ ਫਸਲ ਨੂੰ ਜੀਵਨ ਦੇਣਾ ਸੀ, ਪਰ ਜਿਹੜੀ ਪਾਣੀ ਨਾਲ ਫਸਲ ਮਰ ਗਈ ਆ ਉਹਦਾ ਕੋਈ ਇਲਾਜ ਨਹੀਂ ਹੈਗਾ, ਕੋਈ ਇਲਾਜ ਨਹੀਂ ਉਹਦਾ। ਤੁਸੀਂ ਕਹਿੰਦੇ ਹੋ ਨਾ ਕਦੇ ਕਦੇ ਫਸਲਾਂ ਆਪਾਂ ਕਣਕਾਂ ਬੀਜੀਆਂ, ਮੀਂਹ ਮੰਗਦੇ ਆ ਵੀ ਰੱਬਾ ਮੀਂਹ ਪਾ, ਹੁਣ ਫਸਲ ਹਰੀ ਭਰੀ ਹੋਵੇ। ਜਦੋਂ ਕਣਕ ਸਿੱਟਿਆਂ ਦੇ ਆ ਗਈ, ਹੁਣ ਕਣਕ ਪੱਕ ਰਹੀ ਆ, ਕਹਿੰਦੇ ਹੁਣ ਤੇ ਰੱਬਾ ਕਿਤੇ ਸੋਨੇ ਦੀ ਛਿੱਟ ਵੀ ਨਾ ਪਾਈ, ਹੁਣ ਤੇ ਸੋਨੇ ਦੀਆਂ ਛਿੱਟਾਂ ਵੀ ਨਾ ਪੈਣ, ਸੋਨੇ ਦਾ ਮੀਂਹ ਵੀ ਨਾ ਪਵੇ ਹੁਣ। ਇਹਦੇ ਹੁਣ ਕਦੇ ਪਾਣੀ ਮੰਗਦੇ ਸੋ, ਹੁਣ ਪਾਣੀ ਮਾਰ ਦੇਗਾ, ਬਰਬਾਦ ਕਰ ਦੂ ਉਹਨੂੰ। ਭਗਤ ਸ਼ੇਖ ਫਰੀਦ ਸਾਹਿਬ ਨੇ ਬਾਣੀ ਚ ਆਖੀ ਇਹ ਗੱਲ, ਸਲੋਕਾਂ ਚ ਆਪਣਿਆਂ ਚ, ਜਿਹੜੇ ਉਹਨਾਂ ਦੇ ਸਲੋਕ ਪੜ੍ਹਦੇ ਫਰੀਦ ਸਾਹਿਬ ਦੇ, ਕਹਿੰਦੇ ਉਹ ਬੰਦਿਆ ਪਰਮੇਸ਼ਰ ਦੇ ਨਾਮ ਜਪਣ ਨਾਲ, ਸਿਮਰਨ ਕਰਨ ਨਾਲ ਤੇਰਾ ਜੀਵਨ ਉੱਚਾ ਹੋਣਾ ਸੀ, ਪਰਮੇਸ਼ਰ ਦੀ ਬੰਦਗੀ ਕਰਨ ਨਾਲ, ਸੇਵਾ ਕਰਨ ਨਾਲ ਤੇਰਾ ਹੰਕਾਰ ਮੁੱਕਣਾ ਸੀ। ਜਿਉਂ ਜਿਉਂ ਸੇਵਾ ਕਰੀ ਜਾਂਦਾ, ਜਿਉਂ ਜਿਉਂ ਸਿਮਰਨ ਕਰੀ ਜਾਂਦਾ, ਜਿਉਂ ਜਿਉਂ ਬਾਣੀ ਪੜ੍ਹੀ ਜਾਂਦਾ, ਤੇਰਾ ਹੰਕਾਰ ਮੁੱਕਦਾ ਜਾਣਾ ਸੀ। ਜਿਹੜੀ ਸੇਵਾ ਨੇ, ਜਿਹੜੀ ਭਗਤੀ ਨੇ, ਜਿਹੜੇ ਸਿਮਰਨ ਨੇ, ਤੈਨੂੰ ਹੰਕਾਰੀ ਬਣਾਤਾ। ਕੀ ਬਣ ਗਈ ਤੇਰੀ ਜ਼ਿੰਦਗੀ? ਪਾਣੀ ਦੀ ਮਾਰੀ ਫਸਲ, ਕੋਈ ਇਲਾਜ। ਗੁਰਦੁਆਰੇ ਆ ਕੇ ਹਉਮੇ ਮੁੱਕਣੀ ਆ, ਇਹ ਹਉਮੇ ਮੁਕਾਉਣ ਦੀ ਥਾਂ ਆ। ਤੇ ਜਿਹੜਾ ਗੁਰਦੁਆਰੇ ਆ ਕੇ ਹੰਕਾਰੀ ਹੋ ਜਾਏ, ਉਹਦਾ ਕਿੱਥੇ ਇਲਾਜ ਕਰਾਓਗੇ? ਹੈ ਕੋਈ ਥਾਂ ਉਹਦੇ ਲਈ? ਹੁਣ ਪਾਣੀ ਦੀ ਮਾਰੀ ਫਸਲ, ਪਾਣੀ ਦੀ ਮਾਰੀ ਖੇਤੀ। ਸਲੋਕ ਵੀ ਆਪ ਜੀ ਨਾਲ ਸਾਂਝਾ ਕਰਦੇ ਨੇ। ਭਗਤ ਸ਼ੇਖ ਫਰੀਦ ਸਾਹਿਬ ਕਹਿੰਦੇ, ਤੱਤੀ ਤੋਏ ਨ ਪੱਲ ਵੈ, ਤੱਤੀ ਤੋਏ ਨ ਪੱਲ ਵੈ। ਉਹ ਫਸਲ ਮੁੜ ਕੇ ਪੱਲਰ ਦੀ ਨਹੀਂ, ਉਹ ਫਸਲ ਮੁੜ ਕੇ ਹਰੀ ਨਹੀਂ ਹੁੰਦੀ। ਕਿਹੜੀ ਫਸਲ? ਜੇ ਜਲ ਟੁੱਬੀ ਦੇ, ਜਿਹੜੀ ਫਸਲ ਜਲ ਦੇ ਵਿੱਚ ਪਾਣੀ ਚ ਟੁੱਬੀ, ਟੁੱਬੀ ਮਾਰਨਾ ਮਤਲਬ ਕੀ ਹੁੰਦਾ? ਡੁੱਬ ਗਈ ਹੈ ਜਿਹੜੀ, ਉਹਦਾ ਕੋਈ ਇਲਾਜ ਨਹੀਂ। ਤੱਤੀ ਤੋਏ ਨਾ ਪੱਲਵੈ, ਜੇ ਜਲ ਟੁੱਬੀ ਦੇ। ਜੋ ਡੁਆਗਣ ਰੱਬ ਦੀ ਝੂਰੇਂਦੀ, ਝੂਰੇ ਸਾਰੀ ਦੀ ਸਾਰੀ ਜ਼ਿੰਦਗੀ ਝੂਰਦਿਆਂ ਲੰਘ ਜਾਣੀ ਹਉਮੇ ਹੰਕਾਰ ਚ। ਤੇਰੀ ਹਉਮੇ ਹੰਕਾਰ ਮੁਕਾਉਣ ਦਾ ਕੋਈ ਟਿਕਾਣਾ, ਕੋਈ ਥਾਂ ਨਹੀਂ ਰਹਿ ਗਿਆ। ਜਿਹੜੀ ਥਾਂ ਸੀ ਉੱਥੇ ਹੀ ਹਉਮੇ ਆ ਗਈ। ਸਿਮਰਨ ਭਗਤੀ ਨਾਲ ਹੰਕਾਰ ਮੁੱਕਣਾ ਸੀ, ਸਿਮਰਨ ਭਗਤੀ ਕਰਕੇ, ਸੇਵਾ ਕਰਕੇ ਤੂੰ ਹੰਕਾਰੀ ਹੋ ਗਿਆ। ਹੁਣ ਤੇਰਾ ਇਲਾਜ ਕਿੱਥੇ ਕਰਾਈਏ? ਤੂੰ ਤਾਂ ਪਾਣੀ ਦੀ ਮਾਰੀ ਫਸਲ ਬਣ ਗਿਆ ਹੁਣ। ਇਸ ਲਈ ਭਗਤ ਕਬੀਰ ਸਾਹਿਬ ਕਹਿੰਦੇ ਸੱਜਣਾ, ਅੱਜ ਦੇ ਸ਼ਬਦ ਚ, ਉਸ ਨਿਰੰਕਾਰ ਦੀ ਇਬਾਦਤ ਵਿੱਚ ਜੁੜ, ਉਸ ਪ੍ਰਭੂ ਦੇ ਨਾਮ ਸਿਮਰਨ ਵਿੱਚ ਜੁੜ, ਪਰ ਹੰਕਾਰੀ ਨਾ ਹੋ ਤੇ ਧਰਮ ਨੂੰ ਪਖੰਡ ਨਾ ਬਣਾ। ਸਹੀ ਅਰਥਾਂ ਚ ਧਰਮੀ ਬਣਨ ਦੀ ਕੋਸ਼ਿਸ਼ ਕਰ, ਮਨ ਕਰਕੇ, ਸੁਰਤ ਕਰਕੇ। ਕੀ ਕਹਿੰਦੇ ਆ? ਅਨ ਭਉ ਕਿਨੈ ਨਾ ਦੇਖਿਆ ਬੈਰਾਗੀ ਅੜੇ, ਬਿਨ ਪੈ ਅਨ ਭਉ ਹੋਏ ਵਣਹੰਬੈ। ਅਨ ਭਉ, ਅਨ ਭਉ ਦਾ ਅਰਥ ਹੁੰਦਾ ਅਨਭਵੀ ਗਿਆਨ, ਅਨਭਵੀ ਗਿਆਨ, ਪ੍ਰਭੂ ਦੇ ਗਿਆਨ ਦਾ ਝਲਕਾਰਾ। ਕਿਨੇ ਨਾ ਦੇਖਿਆ ਬੈਰਾਗੀ ਅੜੇ, ਕਹਿੰਦੇ ਹੇ ਵਿਰਾਗਮਾਨ ਮਨੁੱਖ, ਹੇ ਬੰਦਿਆ, ਜਿਹੜਾ ਨਿਰੰਕਾਰ ਪਰਮਾਤਮਾ, ਜਿਹੜਾ ਰੱਬ ਆ, ਉਹਨੂੰ ਆਹ ਜਿਹੜੀਆਂ ਸਾਡੀਆਂ ਬਾਹਰੀ ਰੂਪ ਦੇ ਵਿੱਚ ਅੱਖਾਂ ਵਾ, ਪਰਾਇਆ ਤਨ, ਪਰਾਇਆ ਧਨ, ਪਰਾਈ ਨਿੰਦਿਆ, ਬੁਰੀ ਨੀਅਤ ਨਾਲ ਕਰਨ ਸੁਣਨ ਤੱਕਣ ਵਾਲੀਆਂ, ਇਹਨਾਂ ਨਾਲ ਰੱਬ ਨੂੰ ਕਿਸੇ ਨੇ ਨਹੀਂ ਵੇਖਿਆ। ਸਿਰਫ ਉਸ ਨਿਰੰਕਾਰ ਪਰਮਾਤਮਾ ਦਾ ਅਨਭਵੀ ਗਿਆਨ ਆ, ਉਹਦਾ ਐਸਾ ਝਲਕਾਰਾ ਵਾ, ਜਿਹੜਾ ਸ਼ਰਧਾ, ਪ੍ਰੇਮ ਤੇ ਅੰਤਸ਼ ਕਰਨ ਦੀਆਂ ਅੱਖਾਂ ਨਾਲ ਨਜ਼ਰ ਆਉਂਦਾ ਹੈ। ਬਿਨ ਭੈ ਅਨ ਭਉ ਹੋਏ ਵਣਾ ਹੰਬੈ, ਬਿਨ ਭੈ ਅਨ ਭਉ ਹੋਏ। ਰੱਬ ਦਾ ਭੈ ਦਿਲ ਚ ਹੋਵੇ ਤੇ ਦੁਨੀਆਂ ਦੇ ਸਾਰੇ ਭੈ, ਦੁਨੀਆਂ ਦੇ ਸਾਰੇ ਡਰ ਮੁੱਕ ਜਾਣ। ਉਸ ਵਕਤ ਸਮਝੀ ਕਿ ਨਿਰੰਕਾਰ ਪਰਮਾਤਮਾ ਦਾ ਤੈਨੂੰ ਅਧਿਆਤਮਿਕ ਗਿਆਨ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮੈਂ ਇੱਕ ਬਚਨ ਪੜ੍ਹਿਆ, ਉਹ ਕਹਿੰਦੇ, ਨਾਨਕ ਸੇ ਅੱਖੜੀਆਂ ਬਿਆਨ, ਅੱਖੜੀਆਂ ਅੱਖਾਂ ਨੂੰ ਕਹਿੰਦੇ, ਬਿਆਨ ਦਾ ਅਰਥ ਹੁੰਦਾ ਕੋਈ ਹੋਰ, ਦੂਸਰੀਆਂ। ਕਹਿੰਦੇ ਨਾਨਕ ਸੇ ਅੱਖੜੀਆਂ ਬਿਆਨ, ਜਿਨੇ ਡਿਸੰਦੋ ਮਾਪਰੀ। ਉਹ ਅੱਖਾਂ ਹੋਰ ਵਾ ਜਿਨ੍ਹਾਂ ਅੱਖਾਂ ਨਾਲ ਮੇਰਾ ਮਾਲਕ ਵੇਖਿਆ ਜਾ ਸਕਦਾ। ਜਿਹੜੀਆਂ ਅੱਖਾਂ ਨਾਲ ਝੂਠੇ ਸੰਸਾਰ ਨਾਲ ਝੂਠੀ ਸਾਂਝ ਆ, ਉਹਨਾਂ ਅੱਖਾਂ ਨਾਲ ਰੱਬ ਨਹੀਂ ਵੇਖਿਆ ਜਾ ਸਕਦਾ। ਮਾਫ ਕਰਨਾ, ਜਿਹੜੀਆਂ ਅੱਖਾਂ ਵਿੱਚ ਗਿਆਨ ਦਾ ਸੁਰਮਾ, ਗਿਆਨ ਦੀਆਂ ਸਲਾਈਆਂ ਨਹੀਂ ਪਈਆਂ, ਉਹਨਾਂ ਅੱਖਾਂ ਨਾਲ ਰੱਬ ਨਹੀਂ ਵੇਖਿਆ ਜਾ ਸਕਦਾ। ਇੱਕ ਬਚਨ ਗੁਰੂ ਅੰਗਦ ਦੇਵ ਸਾਹਿਬ ਦਾ ਆਪ ਨਾਲ ਸਾਂਝਾ ਕਰਦੇ ਹਾਂ, ਹੋਰ ਗੱਲ ਸਪਸ਼ਟ ਹੋ ਜੂ। ਕਿਹੜੀਆਂ ਅੱਖਾਂ ਆ, ਕਿਹੜਾ ਢੰਗ ਆ ਰੱਬ ਦਾ ਦੀਦਾਰ ਕਰਨ ਦਾ? ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਲੋਕ ਉਚਾਰਨ ਕੀਤਾ। ਗੁਰੂ ਅੰਗਦ ਦੇਵ ਸਾਹਿਬ ਦੀ ਜਿੰਨੀ ਬਾਣੀ ਹੈ ਨਾ, ਇਹ ਸਾਰੀ ਸਲੋਕਾਂ ਚ ਹੀ ਹੈ। ਗੁਰੂ ਅੰਗਦ ਦੇਵ ਸਾਹਿਬ ਨੇ ਕਿਸੇ ਰਾਗ ਵਿੱਚ ਬਾਣੀ ਨਹੀਂ ਉਚਾਰਨ ਕੀਤੀ, ਉਹਨਾਂ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 63 ਸਲੋਕ ਹੈ ਉਹਨਾਂ ਦੇ, ਗੁਰੂ ਅੰਗਦ ਦੇਵ ਸਾਹਿਬ ਦੇ। ਇੱਕ ਸਲੋਕ ਮੈਂ ਆਪ ਜੀ ਨਾਲ ਸਾਂਝਾ ਕਰਨਾ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਦਿਸੈ ਸੁਣੀਐ ਜਾਣੀਐ, ਥੋੜੀ ਜਿਹੀ ਬਰੀਕੀ ਦੀ ਗੱਲ ਆ, ਧਿਆਨ ਨਾਲ ਸੁਣਿਓ। ਕਹਿੰਦੇ, ਦਿਸੈ ਸੁਣੀਐ ਜਾਣੀਐ, ਸਾਓ ਨਾ ਪਾਇਆ ਜਾਏ, ਰੋਲਾ ਟੁੰਡਾ ਅੰਧਲਾ, ਕਿਉਂ ਗੱਲ ਲੱਗੈ ਧਾਏ।
ਰੱਬ ਦੇ ਬਾਰੇ ਚ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆਪਾਂ ਸੁਣਦੇ ਵੀ ਹਾਂ ਕਿ ਰੱਬ ਦਰਸ਼ਨ ਦੇ ਦਿੰਦਾ ਦਿਸੈ ਉਹ ਸਾਕਸ਼ਾਤ ਦਿਸਦਾ ਹੈ ਰੱਬ ਸੁਣੀਏ ਉਹਨੂੰ ਕੰਨਾਂ ਨਾਲ ਵੀ ਸੁਣਿਆ ਜਾ ਸਕਦਾ ਰੱਬ ਦੀ ਆਵਾਜ਼ ਕੰਨਾਂ ਨਾਲ ਸੁਣੀ ਜਾ ਸਕਦੀ ਆ ਅੱਖਾਂ ਨਾਲ ਦਿਸੈ ਵੇਖਿਆ ਜਾ ਸਕਦਾ ਦਿਸੈ ਸੁਣੀਏ ਜਾਣੀਏ ਉਹਨੂੰ ਦਿਲ ਹਿਰਦੇ ਦੇ ਵਿੱਚੋਂ ਵੀ ਜਾਣ ਲਈਦਾ ਵਾ ਪਰ ਕੀ ਕਾਰਨ ਹੈ ਵੀ ਸਾਉ ਨਾ ਪਾਇਆ ਜਾਏ ਸਾਉ ਦਾ ਅਰਥ ਸਵਾਦ ਰਸ ਆਨੰਦ ਕਹਿੰਦੇ ਫਿਰ ਸਾਨੂੰ ਉਹਦੇ ਮਿਲਾਪ ਦਾ ਸਵਾਦ ਸਾਨੂੰ ਉਹਦੇ ਮਿਲਾਪ ਦਾ ਆਨੰਦ ਸਾਨੂੰ ਉਹਦੇ ਮਿਲਾਪ ਦਾ ਰਸ ਕਿਉਂ ਨਹੀਂ ਆਉਂਦਾ ਜੇ ਰੱਬ ਦਿਸਦਾ ਵੀ ਆ ਸੁਣਿਆ ਵੀ ਜਾ ਸਕਦਾ ਜਾਣਿਆ ਵੀ ਜਾ ਸਕਦਾ ਉਹਨੂੰ ਵੀ ਸਾਡੇ ਅੰਦਰ ਵੱਸਦਾ ਕਹਿੰਦੇ ਸਾਉ ਨਾ ਪਾਇਆ ਜਾਏ ਅਸੀਂ ਉਹਦਾ ਸਵਾਦ ਅਸੀਂ ਉਹਦਾ ਰਸ ਕਿਉਂ ਨਹੀਂ ਚੱਖ ਸਕਦੇ ਫਿਰ ਅਗਲੀ ਪੰਕਤੀ ਚ ਜਵਾਬ ਆ ਵੇਖੋ ਆਪਾਂ ਸਾਰੇ ਆਪਣੇ ਆਪ ਚ ਝਾਤ ਮਾਰਨੀ ਹੁਣ ਵੀ ਸਾਡੇ ਕੋਲ ਕਿਹੜੀ ਕਿਹੜੀ ਚੀਜ਼ ਨਹੀਂ ਹੈਗੀ ਗੁਰੂ ਅੰਗਦ ਦੇਵ ਕਹਿੰਦੇ ਤਾਂ ਤੈਨੂੰ ਰੱਬ ਨਹੀਂ ਮਿਲਦਾ ਆਪ ਨੁਕਸ ਵਾ ਤੇਰੇ ਚ ਮਹਾਰਾਜ ਦੱਸੋ ਸਾਨੂੰ ਰੱਬ ਕਿਉਂ ਨਹੀਂ ਮਿਲਦਾ ਕਿਹੜਾ ਕਿਹੜਾ ਨੁਕਸ ਹੈ ਸਾਡੇ ਚ ਸਾਨੂੰ ਰੱਬ ਕਿਉਂ ਨਹੀਂ ਦਿਸਦਾ ਸਾਨੂੰ ਰੱਬ ਕਿਉਂ ਦੀ ਆਵਾਜ਼ ਕਿਉਂ ਨਹੀਂ ਸੁਣਦੀ ਅਸੀਂ ਆਪਣੇ ਅੰਦਰੋਂ ਰੱਬ ਨੂੰ ਕਿਉਂ ਨਹੀਂ ਜਾਣ ਲੈਂਦੇ ਸਾਰਿਆਂ ਦੇ ਅੰਦਰ ਹਿਰਦੇ ਚ ਵੱਸਦਾ ਕਿਉਂ ਨਹੀਂ ਸਾਨੂੰ ਨਜ਼ਰ ਆਉਂਦਾ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਤੇਰੇ ਚ ਨੁਕਸ ਵਾ ਪੁੱਛਿਆ ਕਿਹੜਾ ਆ ਅਗਲੀ ਪੰਕਤੀ ਸੁਣਿਓ ਕਹਿੰਦੇ ਰੋਲਾ ਟੁੰਡਾ ਅੰਧਲਾ ਰੋਲਾ ਦਾ ਅਰਥ ਹੁੰਦਾ ਪਿੰਗਲਾ ਜਿਹਦੀਆਂ ਲੱਤਾਂ ਨਹੀਂ ਕੰਮ ਕਰਦੀਆਂ ਕਹਿੰਦੇ ਜਿਹੜਾ ਬੰਦਾ ਪਿੰਗਲਾ ਵਾ ਇੱਕ ਗੱਲ ਪਿੰਗਲਾ ਰੋਹਲਾ ਟੁੰਡਾ ਰੋਲਾ ਹੋ ਗਿਆ ਜਿਹਦੀਆਂ ਲੱਤਾਂ ਨਹੀਂ ਹੈਗੀਆਂ ਪਿੰਗਲਾ ਟੁੰਡਾ ਕੌਣ ਹੋ ਗਿਆ ਜਿਹਦੀਆਂ ਬਾਹਾਂ ਨਹੀਂ ਹੈਗੀਆਂ ਰੋਲਾ ਟੁੰਡਾ ਅੰਧਲਾ ਤੇ ਅੰਧਲਾ ਕੌਣ ਹੈ ਜਿਹਦੀਆਂ ਅੱਖਾਂ ਨਹੀਂ ਹੈਗੀਆਂ ਹੁਣ ਸਾਰੀ ਪੰਕਤੀ ਦਾ ਅਸਲੀ ਅਰਥ ਏਦਾਂ ਜੇ ਕਹਿੰਦੇ ਰੋਹਲਾ ਟੁੰਡਾ ਅੰਧਲਾ ਕਿਉਂ ਗਲ ਲੱਗੇ ਧਾਏ ਕਿਉਂ ਗਲ ਲੱਗੇ ਧਾਏ ਧਾਏ ਦਾ ਅਰਥ ਹੁੰਦਾ ਦੌੜ ਕੇ ਕਹਿੰਦੇ ਜਿਹੜਾ ਬੰਦਾ ਪਿੰਗਲਾ ਵੀ ਹੋਵੇ ਤੇ ਜਿਹੜਾ ਬੰਦਾ ਦੂਸਰਾ ਕੀ ਹੋਵੇ ਟੁੰਡਾ ਵੀ ਹੋਵੇ ਤੇ ਜਿਹੜਾ ਬੰਦਾ ਅੰਨਾ ਵੀ ਹੋਵੇ ਕਹਿੰਦੇ ਉਹ ਦੌੜ ਕੇ ਕਿਸੇ ਨੂੰ ਗਲਵੱਕੜੀ ਪਾ ਕੇ ਜੱਫੀ ਪਾ ਕੇ ਮਿਲ ਸਕਦਾ ਨਾ ਉਹਦੇ ਕੋਲ ਲੱਤਾਂ ਨਾ ਉਹਦੇ ਕੋਲ ਹੱਥ ਬਾਹਾਂ ਨਾ ਉਹਦੇ ਕੋਲ ਅੱਖਾਂ ਕਹਿੰਦੇ ਦੱਸੋ ਰੱਬ ਨੂੰ ਕਿਵੇਂ ਮਿਲ ਸਕਦਾ ਇੱਥੇ ਰੱਬ ਦੀ ਵੀ ਰੱਬ ਉਹਨੂੰ ਗਲਵੱਕੜੀ ਚ ਲੈ ਲੇ ਉਹ ਰੱਬ ਨੂੰ ਆਪਣੀ ਗਲਵੱਕੜੀ ਚ ਲੈ ਲੇ ਵੀ ਪਰਮਾਤਮਾ ਮੈਨੂੰ ਦੀਦਾਰ ਦੇ ਕਹਿੰਦੇ ਉਹ ਰੱਬ ਨੂੰ ਕਿਵੇਂ ਗਲਵੱਕੜੀ ਪਾ ਕੇ ਮਿਲ ਸਕਦਾ ਨਾ ਉਹਦੇ ਕੋਲ ਲੱਤਾਂ ਪਿੰਗਲਾ ਆਓ ਨਾ ਉਹਦੇ ਕੋਲ ਹੱਥ ਟੁੰਡਾ ਵਾਓ ਕਹਿੰਦੇ ਨਾ ਉਹਦੇ ਕੋਲ ਅੱਖਾਂ ਅੰਨਾ ਵਾਓ ਫਿਰ ਦੋਵੇਂ ਪੰਕਤੀਆਂ ਸੁਣੀ ਅਗਲੀ ਪੰਕਤੀ ਚ ਇਹਦਾ ਜਵਾਬ ਵਾ ਕਹਿੰਦੇ ਦਿਸੈ ਸੁਣੀਏ ਜਾਣੀਏ ਸਾਉ ਨਾ ਪਾਇਆ ਜਾਏ ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਥੋੜੀ ਜਿਹੀ ਬਰੀਕੀ ਜੀ ਗੱਲ ਹੈ ਪਰ ਸਮਝ ਚ ਸਾਰਿਆਂ ਦੇ ਆਉਣ ਵਾਲੀ ਹੈ ਕਹਿੰਦੇ ਦਿਸੈ ਸੁਣੀਏ ਜਾਣੀਏ ਸਾਉ ਨਾ ਪਾਇਆ ਜਾਏ ਰੋਲਾ ਟੁੰਡਾ ਅੰਧਲਾ ਕਿਉਂ ਗਲ ਲੱਗੈ ਧਾਏ ਤੇ ਮਹਾਰਾਜ ਸਾਡੇ ਕੋਲ ਤੇ ਲੱਤਾਂ ਹੈਗੀਆਂ ਸਾਡੇ ਕੋਲ ਤੇ ਆ ਬਾਹਾਂ ਹੱਥ ਹੈਗੇ ਆ ਸਾਡੇ ਕੋਲ ਤੇ ਅੱਖਾਂ ਹੈਗੀਆਂ ਸਾਨੂੰ ਰੱਬ ਕਿਉਂ ਨਹੀਂ ਦਿਸਦਾ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਜਿਹੜੀਆਂ ਲੱਤਾਂ ਦੀ ਤੂੰ ਗੱਲ ਕਰਦਾ ਇਹ ਲੱਤਾਂ ਦੀ ਮੈਂ ਨਹੀਂ ਗੱਲ ਕਰਦਾ ਜਿਹੜੀਆਂ ਬਾਹਾਂ ਦੀ ਤੂੰ ਗੱਲ ਕਰਦਾ ਹੱਥਾਂ ਦੀ ਉਹ ਮੈਂ ਨਹੀਂ ਕਰਦਾ ਜਿਹੜੀਆਂ ਅੱਖਾਂ ਤੇਰੇ ਕੋਲ ਹੈਗੀਆਂ ਇਹਨਾਂ ਅੱਖਾਂ ਨਾਲ ਨਹੀਂ ਮਿਲਦਾ ਜਿਹੜੀਆਂ ਬਾਹਾਂ ਦੀ ਤੂੰ ਗੱਲ ਕਰਦਾ ਇਹਨਾਂ ਬਾਹਾਂ ਦੀ ਗਲਵੱਕੜੀ ਚ ਰੱਬ ਨਹੀਂ ਆਉਂਦਾ ਜਿਹੜੀਆਂ ਲੱਤਾਂ ਦੀ ਤੂੰ ਗੱਲ ਕਰਦਾ ਉਹਨਾਂ ਲੱਤਾਂ ਨਾਲ ਦੌੜ ਕੇ ਰੱਬ ਦੇ ਗਲ ਨਹੀਂ ਲੱਗਿਆ ਜਾ ਸਕਦਾ ਤੇ ਆਖਿਆ ਮਹਾਰਾਜ ਫਿਰ ਦੱਸ ਦੋ ਗੁਰੂ ਅੰਗਦ ਦੇਵ ਸਾਹਿਬ ਇਹ ਗੁਰੂ ਅੰਗਦ ਦੇਵ ਜੀ ਦਾ ਸਲੋਕ ਹੈ ਆਖਿਆ ਮਹਾਰਾਜ ਫਿਰ ਦੱਸ ਦੋ ਤੁਸੀਂ ਹੁਣ ਵੀ ਸਾਡੇ ਕੋਲ ਕਿਹੜੀਆਂ ਲੱਤਾਂ ਬਾਹਾਂ ਹੋਣ ਸਾਡੇ ਕੋਲ ਕਾੜ ਕਿਹੜੀਆਂ ਅੱਖਾਂ ਹੋਣ ਜਿਹਦੇ ਨਾਲ ਰੱਬ ਨੂੰ ਗਲਵੱਕੜੀ ਪਾ ਕੇ ਮਿਲ ਲਈਏ ਆ ਹੁਣ ਦੋਵੇਂ ਸਲੋਕ ਸੁਣਿਆ ਪਹਿਲਾਂ ਵੀ ਜਿਹੜਾ ਅੱਗੇ ਸਾਂਝਾ ਕੀਤਾ ਉਹ ਵੀ ਨਾਲ ਹੀ ਤੇ ਨਾਲ ਹੀ ਜਵਾਬ ਉਹਦਾ ਦਿਸੈ ਸੁਣੀਏ ਜਾਣੀਏ ਸਾਉ ਨਾ ਪਾਇਆ ਜਾਏ ਰੋਲਾ ਟੁੰਡਾ ਅੰਧਲਾ ਕਿਉਂ ਗਲ ਲੱਗੈ ਧਾਏ ਅਗਲਾ ਸਲੋਕ ਜਵਾਬ ਹੁਣ ਕਹਿੰਦੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ ਐਦਾਂ ਕੰਤ ਰੱਬ ਮਿਲਦਾ ਵਾ ਅੱਛਾ महाराज की चाहिदा मैं साडे कोल आ सुनियो गल हुण जवाब कहंदे भै के चरण रब दा डर तेरे अंदर होवे रब दा डर ए रब दे डर दे तेरे कोल हुण पैर रब दे डर दे पैर रब दे प्रेम दे हुण तेरे कोल हाथ ते सुरत दियां हुण तीजी चीज कड़ी अखियां आखो सतनाम श्री चेते रखा करो भै के चरण रब दे भै दे चरण पैर बना रब दे डर नू पैर बना ला कर भाव के कर हाथ नू कहिंदे आ भाव प्रेम नू कहिंदे आ भै के चरण रब दे डर दे पैर हो गए कर भाव के ते प्रेम दे हो गए हाथ लोयण सुरत करे लोयण अखां नू कहिंदे आ तेरे को सुरत दियां अखां होण नानक कहे सियाणीए इयों कंत मिलावो ऐदा रब मिलदा वा ना तेनू रब दा डर ना तेरा रब ना प्यार ना तेरी सुरत रब ना जुड़ी ते मिलू कितों ना तू रब तो डरदा ना तू रब नाल प्यार करदा ते ना तेरी सुरत उस परमेश्वर दे चरणा च जुड़ी शब्द च जुड़ी ते मिलाप कितों भालदा हां वेखो जिन्नी देर सुरत शब्द दा मेल नहीं जिदी देर रब दी साची प्रीत हम तुम से जोरी तेरे अंदर नहीं हैगी ते जिनी देर रब दा डर नहीं तेरे को सजनो चेते रखियो रब दा डर कोल होया पाप कर लोगे पाप कर लांगे आप रब दा डर है कोल अंदर अंदर बैठा रब दा भय रब कोल होया निमुख निमुख पल पल कड़ी कड़ी दिन रात हर मिंट मिंट सेकेंट सेकेंट रब को डरदा वा झूठ बोल लेगा हर पल तेरे अंदर रब का डर बैठा है तू रब तो डरदा वा झूठ बोल लेगा किसी ने धोखा कर लेगा हर पल तू रब को डरदा किसी ने दगा फरेब छाल कपट कर लेगा हर पल तू रब को डरदा वा पराया तन बुरी नीत ना वेख लेगा किसे धी भैन वाल वेख के जा किसे पराए मर्द वाल वेख के तेरे अंदर बुरी सोच पैदा होगी तेरे अंदर बुरे ख्याल आत आउणगे तेरे अंदर तू ते रब तो डरदा वा पाप किवें कर लेगा तू वह कदे सोच के वेखियो सजणो रब दा डर मुक गया मन भजा फिरदा दौड़िया फिरदा मन रब तो डरदे नहीं चाहुंदा रब मिले मथा टेकना मथे रगड़ने नमस्कारां करनियां पटावां चढ़ाउणियां नारे मारने परमात्मा दी याद दे उहदे चिंतन दे ओ सजणा जिहड़ियां बुरियाईयां नाल तेरी जिंदगी दी संगलां नाल बेड़ी बजी है ना ओ संगल खोल तां जिंदगी दी बेड़ी पार जानी आ तू चप्पू मारदा वा बेड़ी नूं चप्पू मारी जा बेड़ी दा दे विच सवार भी होया फिर दरिया च बेड़ी चलदी है बेड़ी नूं चप्पू भी मार बेड़ी च सवार भी हो पर जेड़े संगलां नाल बेड़ी बजी संगल ते खोल पहला गुरु अंगद देव साहब कहिंदे जिन्नी देर रब तो डरदा नहीं गा तू जिन्नी देर रब दे नाल तेरा प्यार नहीं गा जिन्नी देर तेरी सुरत गुरु दे शब्द विच बाणी च प्रभु नाल नहीं जुड़ी सजना जिथे मर्जी भज ला रब दी झलकारा रब दी याद ते निरंकार दा मेला तेरे भागां च नहीं हैगा उन्नी देर नहीं गा उन्नी देर नहीं मिलना उन्हें भै के चरण कर भाव के लोयण सुरत करे नानक कहे सियाणीए इउं कंत मिलावा होए आ एक होर गल सुनियो भगत कबीर साहब दे नाल दी गल ही कहिंदे हुण कहिंदे शौ हदूर देखे तां भौ पवै बैरागी अड़े रब नूं हदूर देखे तू अपने जाहर जहूर है के हाजर हजूर है शौ हदूर देखे हदूर का मतलब हाजर रब नू जे तू अपने कोल महसूस करन लग पे भी रब मेरे कोल आ भगत कबीर साहब कहते डरन लग पेगा तू शौ हदूर देखे जे तू शौ नू रब नू अपने हदूर वेखे ना मेरे हाजर कोल है मेरे ता पाओ पवे ता तेरे अंदर रब का डर पैदा होजूगा ਤੂੰ ਸਮਝਦਾ ਰੱਬ ਕਿਤੇ ਹੋਰ ਵੱਸਦਾ ਵਾ ਤੇ ਮੈਂ ਕਿਤੇ ਹੋਰ ਵੱਸਦਾ ਵਾਂ, ਰੱਬ ਕਿਤੇ ਹੋਰ ਰਹਿੰਦਾ ਤੇ ਮੈਂ ਕਿਤੇ ਹੋਰ ਰਹਿੰਦਾ, ਮੈਂ ਜੋ ਮਰਜ਼ੀ ਕਰੀ ਜਾਵਾਂ ਰੱਬ ਨੀ ਮੈਨੂੰ ਵੇਂਦਾ। ਤੂੰ ਇਹ ਮੰਨ ਲਿਆ। ਮਹਾਰਾਜ ਕਹਿੰਦੇ ਰੱਬ ਦਾ ਡਰ ਉਹਨਾਂ ਦੇ ਦਿਲ ਚ ਆ ਜਿਨ੍ਹਾਂ ਨੇ ਰੱਬ ਨੂੰ ਆਪਣੇ ਅੰਦਰ ਵੱਸਦਾ ਮਹਿਸੂਸ ਕਰ ਲਿਆ। ਤੂੰ ਮੇਰੇ ਅੰਦਰ ਵੱਸਦਾ ਇਸ ਲਈ ਤੂੰ ਹਰ ਵਕਤ ਮੇਰੇ ਕੰਮਾਂ ਨੂੰ ਤੱਕਦਾ ਵਾ, ਜੋ ਮੈਂ ਕੁਛ ਕਰਦਾ ਕਰਤੂਤਾਂ ਮੇਰੀਆਂ ਤੈਨੂੰ ਪਤਾ ਵਾ ਉਹਨਾਂ ਦਾ, ਕਿਉਂਕਿ ਤੂੰ ਮੇਰੇ ਕੋਲ ਆ। ਗੁਰੂ ਨਾਨਕ ਦੇਵ ਸਾਹਿਬ ਨੇ ਸੱਜਣ ਨੂੰ ਕੀ ਆਖਿਆ ਸੀ? ਇਹ ਜਿਹੜਾ ਸੱਜਣ ਸੀ ਨਾ, ਜਿਹਨੂੰ ਅੱਜ ਆਪਾਂ ਠੱਗ ਕਈ ਵਾਰੀ ਕਹਿ ਦਿੰਦੇ, ਸੱਜਣ ਠੱਗ, ਹੁਣ ਠੱਗ ਨੀ ਗਾ ਉਦਾਂ, ਉਹ ਹੁਣ ਉਹ ਭਾਈ ਸੱਜਣ ਵਾ। ਪਰ ਇਹ ਏਡਾ ਬੰਦਾ ਸ਼ਰਾਰਤੀ ਸੀ, ਹੈ ਸੀ ਠੱਗੇ, ਆਇਆ ਗਿਆ ਨੂੰ ਕਤਲ ਵੀ ਕਰ ਦਿੰਦਾ, ਮਾਰ ਵੀ ਦਿੰਦਾ, ਖੂਹ ਚ ਵੀ ਸੁੱਟ ਦਿੰਦਾ ਸੀ, ਸਾਰਾ ਕੁਝ ਲੁੱਟ ਵੀ ਲੈਂਦਾ ਸੀ, ਪਰ ਆਉਂਦਿਆਂ ਸਾਰ ਉਹਨੂੰ ਇਹ ਮਹਿਸੂਸ ਕਰਾਉਂਦਾ ਸੀ ਵੀ ਮੈਂ ਬੜਾ ਧਰਮੀ ਬੰਦਾ। ਮੱਥੇ ਤੇ ਤਿਲਕ ਲਾਇਆ ਉਹਨੇ, ਧੋਤੀ ਬੰਨੀ ਉਹਨੇ, ਬੋਧੀ ਰੱਖੀ ਉਹਨੇ, ਆਏ ਗਏ ਨੂੰ ਬਹਿ ਪਈ ਮੈਂ ਤੈਨੂੰ ਰੋਟੀ ਖਾਣੀ। ਬਾਹਰ ਜੰਗਲ ਦੇ ਬਾਹਰ ਬਾਹਰ ਕੋਈ ਤੁਰਿਆ ਜਾਂਦਾ ਨਾ ਰਾਹੀ ਮੁਸਾਫਰ, ਹੱਥ ਜੋੜ ਜੋੜ ਕੇ ਸਿਰ ਝੁਕਾ ਝੁਕਾ ਕੇ ਉਹਨੂੰ ਲਿਆਉਣਾ, ਆ ਤੈਨੂੰ ਰੋਟੀ ਖਵਾਵਾਂ, ਆ ਤੈਨੂੰ ਦੁੱਧ ਪਿਆਵਾਂ, ਆ ਤੇਰੀ ਸੇਵਾ ਕਰਾਂ, ਏਦਾਂ ਹੱਥ ਜੋੜ ਜੋੜ ਕੇ। ਗੁਰੂ ਨਾਨਕ ਦੇਵ ਸਾਹਿਬ ਵੀ ਜਦੋਂ ਇਹਦੇ ਕੋਲ ਗਏ ਆ, ਇੱਕ ਵਿਦਵਾਨ ਨੇ ਲਿਖਿਆ ਉਹਨਾਂ ਅੱਗੇ ਥਾਲ ਪਰੋਸ ਕੇ ਵੀ ਰੱਖਿਆ ਇਹਨੇ ਵੀ ਰੋਟੀ ਖਾਓ। ਮਹਾਰਾਜ ਕਹਿੰਦੇ ਇਹ ਗੱਲਾਂ ਬਾਅਦ ਚ ਕਰਦੇ, ਪਹਿਲਾਂ ਮੈਂ ਤੇਰੇ ਨਾਲ ਗੱਲ ਕਰਦੀ, ਰੋਟੀ ਪਾਣੀ ਦੀ ਗੱਲ ਛੱਡ, ਪਹਿਲਾਂ ਮੇਰੇ ਨਾਲ ਗੱਲ ਕਰ। ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਉਹਨੂੰ ਪਤਾ ਕੀ ਕਹਿਣ, ਕਹਿੰਦੇ ਤੇਰਾ ਨਾਂ ਬੜਾ ਸੋਹਣਾ, ਬਹੁਤ ਪਿਆਰਾ ਤੇਰਾ ਨਾਂ ਹੈ, ਤੇਰਾ ਨਾਂ ਆ ਸੱਜਣ, ਤੇ ਤੈਨੂੰ ਪਤਾ ਸੱਜਣ ਕਿਹਨੂੰ ਕਹਿੰਦੇ ਆ? ਕਹਿੰਦਾ ਜੀ ਦੱਸੋ। ਪਾਤਸ਼ਾਹ ਕਹਿੰਦੇ ਸੱਜਣ ਦਾ ਅਰਥ ਹੁੰਦਾ ਮਿੱਤਰ, ਸੱਜਣ ਦਾ ਅਰਥ ਹੁੰਦਾ ਦੋਸਤ, ਸੱਜਣ ਦਾ ਅਰਥ ਹੁੰਦਾ ਬਿਪਤਾ ਵੇਲੇ ਕੰਮ ਆਵੇ, ਸੱਜਣ ਦਾ ਅਰਥ ਹੁੰਦਾ ਦੁੱਖ ਵੇਲੇ ਬਾਂਹ ਫੜੇ, ਸੱਜਣ ਦਾ ਅਰਥ ਹੁੰਦਾ ਮੁਸ਼ਕਲ ਵੇਲੇ ਮੋਢੇ ਨਾਲ ਮੋਢਾ ਡਾ ਕੇ ਖਲੋ ਜੇ ਨਾਲ, ਉਹ ਆ ਸੱਜਣ। ਨਾਮ ਸੱਜਣ ਤੇ ਲੋਕਾਂ ਨੂੰ ਬਿਪਤਾ ਚ ਪਾਉਣਾ, ਨਾਮ ਸੱਜਣ ਤੇ ਲੋਕਾਂ ਨੂੰ ਮੁਸ਼ਕਲਾਂ ਚ ਫਸਾਉਣਾ, ਨਾਮ ਸੱਜਣ ਤੇ ਲੈਣਾ ਲੋਕਾਂ ਦੀ ਜਾਨ, ਨਾਮ ਸੱਜਣ ਤੇ ਮਾਰਦਾ ਠੱਗੀਆਂ, ਨਾਮ ਦਾ ਸੱਜਣ ਤੇ ਕਰਦਾ ਚੋਰੀਆਂ, ਨਾਮ ਸੱਜਣ ਤੇ ਕਰਦਾ ਲੋਕਾਂ ਦਾ ਕਤਲ, ਨਾਮ ਸੱਜਣ ਤੇ ਲੁੱਟਦਾ ਲੋਕਾਂ ਦੀਆਂ ਇੱਜ਼ਤਾਂ। ਉਹ ਪਰੇਸ਼ਾਨ ਹੋ ਗਿਆ, ਸੱਜਣ ਸਾਹਮਣੇ ਬੈਠਾ ਹੱਥ ਹੋ ਗਈ, ਇਹਨੂੰ ਕਿਹਨੇ ਦੱਸਤਾ? ਇਹ ਸਾਹਮਣੇ ਜਿਹੜਾ ਬੰਦਾ ਮੇਰੇ ਕੋਲ ਜੰਗਲ ਚ ਆ ਗਿਆ ਉਹ ਤੇ ਮੈਂ ਵਾਪਸ ਜਾਣ ਹੀ ਨਹੀਂ ਦਿੱਤਾ, ਇਹਨੂੰ ਕਿਹਨੇ ਦੱਸ ਦਿੱਤਾ ਜਾ ਕੇ? ਸੱਜਣ ਕਹਿੰਦਾ, ਸੋਚਦਾ ਦਿਲ ਦਿਮਾਗ ਨਾ, ਕਹਿੰਦਾ ਜਿਹੜਾ ਬੰਦਾ ਮੇਰੀ ਇਸ ਸਰਾਂ ਚ ਆ ਗਿਆ। ਇੱਕ ਵਿਦਵਾਨ ਨੇ ਉਹਦਾ ਸੱਜਣ ਦਾ ਜਦੋਂ ਇਤਿਹਾਸ ਲਿਖਿਆ ਨਾ ਜੀ, ਉਹਦਾ ਲੇਖ ਹੀ ਉਹਨੇ ਸਰਲੇਖ ਹੀ ਉਹਨੇ ਲਿਖਿਆ ਖੂਨੀ ਸਰਾਂ, ਖੂਨੀ ਸਰਾਂ ਬਣਾਈ ਉਹਨੇ, ਸਰਾਂ ਵਾ ਵੀ ਆਇਆ ਗਿਆ ਦੇ ਰਹਿਣ ਲਈ ਹੈ। ਉਹ ਕਹਿੰਦਾ ਜਿਹੜਾ ਬੰਦਾ ਮੇਰੀ ਸਰਾਂ ਚ ਆ ਗਿਆ ਉਹ ਤੇ ਮੈਂ ਜਿਉਂਦਾ ਜਾਣ ਹੀ ਨਹੀਂ ਦਿੱਤਾ, ਇੱਥੋਂ ਕੋਈ ਜਾਊਗਾ ਤੇ ਜਾ ਕੇ ਦੱਸੂਗਾ, ਇਹ ਮੇਰਾ ਨਾਮ ਹੀ ਦੱਸੀ ਜਾਂਦਾ, ਮੇਰੀਆਂ ਕਰਤੂਤਾਂ ਵੀ ਦੱਸੀ ਜਾਂਦਾ ਹੈ। ਕਹਿੰਦੇ ਨਾਮ ਸੱਜਣ ਬਣਿਆ ਖਲਕਤ ਦਾ ਦੁਸ਼ਮਣ, ਵੈਰੀ, ਠੱਗ, ਚੋਰੀਆਂ ਕਰਦਾ, ਜਾਨ ਲੈਂਦਾ ਲੋਕਾਂ ਦੀ, ਇੱਜ਼ਤਾਂ ਲੁੱਟਦਾ ਲੋਕਾਂ ਦੀਆਂ। ਪਹਿਲਾਂ ਉਹਦਾ ਬੈਠਾ ਸਾਹਮਣੇ, ਹੁਣ ਹੱਥ ਜੁੜ ਗਏ। ਪਾਤਸ਼ਾਹ ਕਹਿੰਦੇ ਦੱਸ। ਕਹਿੰਦਾ ਹਾਂਜੀ ਹਾਂਜੀ, ਚੇਤੇ ਰੱਖਿਓ ਸੱਜਣੋ, ਇਹ ਲੋਕ ਪਤਾ ਕਦੋਂ ਬਖਸ਼ੇ ਗਏ? ਇਹ ਭੂਮੀਏ ਵਰਗੇ, ਕੌਡੇ ਵਰਗੇ ਰਾਕਸ਼ ਲੋਕ ਸੀਗੇ, ਪਤਾ ਕਦੋਂ ਬਖਸ਼ੇ ਗਏ? ਇਹ ਗੁਰੂ ਨਾਨਕ ਦੇ ਸਾਹਮਣੇ ਮੰਨ ਗਏ ਵੀ ਅਸੀਂ ਗੁਨਾਹਗਾਰ, ਮੰਨ ਗਏ, ਐਕਸੈਪਟ ਕਰ ਲਿਆ ਇਹਨਾਂ ਨੇ ਵੀ ਬਾਬਾ ਤੂੰ ਜੋ ਕਹਿੰਦਾ ਉਹ ਠੀਕ ਹੈ, ਏਦਾਂ ਦੇ ਹੀ ਆ ਆਪਾਂ, ਕਿਉਂ ਨੀ ਬਖਸ਼ੇ ਜਾਂਦੇ? ਭਲਾ ਪਾਪ ਵੀ ਕਰੀਏ, ਗੁਨਾਹ ਵੀ ਕਰੀਏ, ਔਗਣਾਂ ਦੇ ਵੀ ਭਰੇ, ਝੂਠ ਵੀ ਬੋਲੀਏ, ਤੇ ਉਹਦੇ ਕੋਲ ਆ ਕੇ ਇਹ ਵੀ ਸ਼ੋਅ ਕਰੀਏ ਵੀ ਮੈਂ ਬੜਾ ਧਰਮੀ ਬੰਦਾ ਹਾਂ, ਮੰਨੀਏ ਵੀ ਨਾ, ਬਖਸ਼ੇ ਜਾਏਗਾ ਤੂੰ? ਗੁਰੂ ਨਾਨਕ ਨੇ ਇੱਕ ਗੱਲ ਆਖੀ ਸੀ ਸੱਜਣੋ, ਪਤਾ ਕੀ ਕਿਹਾ ਬਾਬੇ ਨੇ? ਬਾਬਾ ਬੋਲਿਆ ਜਾਹਰ ਪੀਰ ਜਗਤ ਗੁਰ ਬਾਬਾ, ਪਤਾ ਕੀ ਕਹਿੰਦਾ? ਕਹਿੰਦਾ ਸੱਜਣਾ ਇੱਕ ਕੰਮ ਕਰ। ਉਹਨੂੰ ਸੱਜਣ ਨੂੰ ਪਤਾ ਲੱਗਿਆ ਨਾ ਵੀ ਇਹਨੂੰ ਮੇਰੇ ਨਾਂ ਦਾ ਵੀ ਪਤਾ, ਮੇਰਾ ਨਾਂ ਹੀ ਨਹੀਂ ਪਤਾ ਕਿਸੇ ਨੂੰ, ਇਹ ਅੰਦਰ ਦੀਆਂ ਗੱਲਾਂ ਦੱਸੀ ਜਾਂਦਾ ਮੇਰੇ ਦੀਆਂ। ਜਾਹਰ ਪੀਰ ਜਗਤ ਗੁਰ ਬਾਬਾ ਪਤਾ ਕੀ ਬੋਲਿਆ? ਕਹਿੰਦਾ ਸੱਜਣਾ ਜਾਂ ਆਪਣਾ ਨਾਂ ਬਦਲ ਲਾ ਜਾਂ ਆਪਣੀਆਂ ਕਰਤੂਤਾਂ ਬਦਲ ਲਾ, ਤੇਰੀਆਂ ਕਰਤੂਤਾਂ ਤੇਰੇ ਨਾਂ ਦੇ ਮੁਤਾਬਕ ਨਹੀਂ ਗਈਆਂ, ਕੀ ਕਰਦਾ ਤੂੰ? ਉਹ ਕਹਿੰਦਾ ਇਹਦਾ ਮਤਲਬ ਤੈਨੂੰ ਮੇਰੇ ਇਕੱਲੇ ਨਾਂ ਦਾ ਹੀ ਨਹੀਂ ਪਤਾ, ਤੈਨੂੰ ਮੇਰੀਆਂ ਕਰਤੂਤਾਂ ਦਾ ਵੀ ਪਤਾ, ਮੈਂ ਕਰਦਾ ਕਿ ਔਕਾਤ ਕੀ ਹੈ ਮੇਰੀ ਤੈਨੂੰ ਪਤਾ ਵਾ। ਚਰਨਾਂ ਤੇ ਰੱਖਤਾ ਉਹਨੇ ਸਿਰ, ਅੱਖਾਂ ਚ ਵਗਣ ਲੱਗ ਪਏ ਅਥਰੂ। ਗੁਰੂ ਨਾਨਕ ਸਾਹਿਬ ਨੂੰ ਪਤਾ ਕੀ ਕਹਿੰਦਾ ਜੀ? ਉਹ ਕਹਿੰਦਾ ਬਾਬਾ ਨਾਂ ਨੀ ਗਾ ਬਦਲਣਾ। ਆ ਸੁਣਿਓ ਗੱਲ ਧਿਆਨ ਨਾਲ, ਹੁਣ ਕਹਿੰਦਾ ਨਾਂ ਨੀ ਬਦਲਣਾ, ਨਾਮ ਸੱਜਣ ਹੀ ਰੱਖਣਾ ਆਪਾਂ। ਤੇ ਪਾਤਸ਼ਾਹ ਕਹਿੰਦੇ ਕਰਤੂਤਾਂ? ਕਹਿੰਦਾ ਬਾਬਾ ਨਾਨਕਾ, ਮਰਦਾਨੇ ਨੂੰ ਪੁੱਛ ਲਿਆ ਉਹਨੇ ਵੀ ਕੀ ਨਾਂ ਇਹਦਾ ਫਕੀਰ ਦਾ, ਕਹਿੰਦੇ ਨਾਨਕ। ਕਹਿੰਦਾ ਬਾਬਾ ਨਾਨਕਾ ਨਾਮ ਨੀ ਉਹ ਬਦਲਣਾ, ਨਾਮ ਸੱਜਣ ਹੀ ਰੱਖਣਾ ਵਾ, ਤੇ ਮੇਰਾ ਤਰਲਾ ਹੀ ਤੇਰੇ ਚਰਨਾਂ ਚ ਫਕੀਰਾ, ਕਰਤੂਤਾਂ ਮੇਰੇ ਕੋਲੋਂ ਨਹੀਂ ਉਹ ਬਦਲੀਆਂ ਜਾਣੀਆਂ, ਕਰਤੂਤਾਂ ਮੇਰੇ ਤੋਂ ਨਹੀਂ ਉਹ ਬਦਲੀਆਂ ਜਾਣੀਆਂ। ਮੈਨੂੰ ਤੇ 40 ਸਾਲ ਹੋ ਗਏ ਆ, ਇਹ ਕਰਤੂਤਾਂ ਮੇਰੀਆਂ 40 ਸਾਲਾਂ ਦੀਆਂ। ਤੇ ਜੇ ਕਰਤੂਤਾਂ ਜਾਣਦਾ ਵੀ ਆ ਨਾ ਤੂੰ ਮੇਰੀਆਂ, ਜੇ ਆਇਆ ਆ ਤੇ ਅੱਜ ਬਦਲ ਕੇ ਜਾ ਫਿਰ, ਹੁਣ ਐਵੇਂ ਨਾ ਚਲਦੀ ਇੱਥੋਂ, ਆਇਆ ਤੇ ਬਦਲ ਜਾ ਹੁਣ ਫਿਰ, ਇਹ ਸਾਰੀ ਖਲਕਤ ਦਾ ਸੱਜਣ ਬਣਾ ਜਾ ਫਿਰ ਜੇ ਆਇਆ ਤੇ ਅੱਜ। ਤੇ ਜੋ ਕੁਝ ਬਾਬਾ ਤੂੰ ਕਿਹਾ ਸੀ ਨਾ ਇਹ ਠੀਕ ਹੀ ਸਾਰਾ ਕੁਝ, ਜੋ ਤੂੰ ਕਵੇਂ ਮੈਂ ਉਹ ਹੀ ਕੀਤਾ ਵਾ। ਤੂੰ ਮੈਨੂੰ ਕਵੇਂ ਤੂੰ ਕਾਮੀ ਆ, ਤੂੰ ਕ੍ਰੋਧੀ ਆ, ਤੂੰ ਅਹੰਕਾਰੀ ਆ, ਤੂੰ ਠੱਗ ਆ, ਤੂੰ ਚੋਰ ਆ, ਤੂੰ ਦਗੇਬਾਜ਼ ਆ, ਤੂੰ ਕਾਤਲ ਆ, ਤੂੰ ਵਿਸ਼ਈ ਆ, ਤੂੰ ਪਾਪੀ ਆ, ਵਿਕਾਰੀ ਆ, ਗੁਨਾਹਗਾਰ ਆ, ਔਗਣਿਆਰਾ, ਜੋ ਤੂੰ ਕਵੇਂ ਬਾਬਾ ਨਾਨਕਾ ਮੈਂ ਸਾਰਾ ਕੁਛ ਹੀ ਹੋ, ਪਰ ਤੇਰੇ ਚਰਨਾਂ ਤੇ ਰੱਖਤਾ ਹੀ ਸਿਰ, ਤੇ ਨਾਂ ਨੀ ਉਹ ਬਦਲਣਾ, ਨਾਮ ਸੱਜਣ ਹੀ ਰਹਿਣ ਦੇਣਾ ਹੀ ਅੱਜ, ਆਇਆ ਤੇ ਬਦਲ ਦੇਣ। ਕੀ ਕੀਤਾ ਬਾਬੇ ਨੇ ਫਿਰ ਪਤਾ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਜੀ? ਕਹਿੰਦੇ ਮਰਦਾਨਿਆ ਜੀ ਮਹਾਰਾਜ, ਮਰਦਾਨੇ ਨੂੰ ਆਵਾਜ਼ ਦੇ, ਮਰਦਾਨਿਆ ਜੀ ਮਹਾਰਾਜ, ਰਬਾਬ ਛੇੜ, ਰਬਾਬ ਵਜਾ। ਅੱਛਾ ਮਹਾਰਾਜ। ਕਹਿੰਦੇ ਹੁਣ ਲੋਹਾ ਹੋ ਗਿਆ ਤੱਤਾ, ਇਹਦੇ ਮਨ ਦਾ ਲੋਹਾ, ਇਹਦੇ ਦਿਲ ਦਾ ਲੋਹਾ ਤੱਤਾ ਹੋ ਗਿਆ, ਹੁਣ ਇਹਨੇ ਐਕਸੈਪਟ ਕਰ ਲਿਆ, ਮੰਨ ਲਿਆ ਉਹਨੇ ਵੀ ਮੈਂ ਗੁਨਾਹਗਾਰ ਹਾਂ। ਕਹਿੰਦੇ ਮਰਦਾਨਿਆ ਛੇੜ ਰਬਾਬ, ਲੋਹਾ ਹੋ ਗਿਆ ਗਰਮ, ਇਹਦੇ ਦਿਲ ਦੇ ਲੋਹੇ ਤੇ ਸ਼ਬਦ ਦਾ ਵਦਾਨ ਮਾਰੀਏ, ਇਹਦੇ ਹਿਰਦੇ ਦੇ ਲੋਹੇ ਤੇ ਨਾ ਸ਼ਬਦ ਦਾ ਮਾਰੀਏ ਹਥੌੜਾ, ਤੇ ਪਾਪਾਂ ਵਾਲੇ ਵਾਲੇ ਪਾਸੇ, ਪਾਪਾਂ ਗੁਨਾਹਾਂ ਵਾਲੇ ਪਾਸੇ ਜਾਂਦਾ ਮਨ ਸ਼ਬਦ ਦਾ ਥੌੜਾ ਮਾਰ ਕੇ ਤੇ ਰੱਬ ਵਾਲੇ ਪਾਸੇ ਮੋੜ ਦੀਏ। ਜਦੋਂ ਲੋਹਾ ਤੱਤਾ ਹੋ ਜਾਏ ਜਿੱਧਰ ਮਰਜ਼ੀ ਮੋੜ ਲਓ, ਵਦਾਨ ਮਾਰੋ ਥੌੜਾ, ਜਿੱਧਰ ਮਰਜ਼ੀ ਮੋੜ ਲਓ, ਲੋਹਾ ਗਰਮ ਹੋ ਗਿਆ ਹੁਣ। ਬਾਬੇ ਨੇ ਹਿਰਦੇ ਦਾ ਲੋਹਾ ਉਹਦਾ ਕਰ ਲਿਆ ਤੱਤਾ। ਕਹਿੰਦੇ ਮਰਦਾਨਿਆ ਛੇੜ ਰਬਾਬ, ਮਾਰ ਸ਼ਬਦ ਦਾ ਬਾਣੀ ਦਾ ਵਦਾਨ, ਮੋੜੀਏ ਰੱਬ ਵਾਲੇ ਪਾਸੇ ਨੂੰ। ਸੱਜਣ ਬਹਿ ਗਿਆ ਸਾਹਮਣੇ, ਮਰਦਾਨੇ ਵਜਾਇਆ ਰਬਾਬ, ਬਾਬੇ ਨੇ ਗਾਇਆ ਖਸਮ ਦੀ ਬਾਣੀ ਦਾ ਗੀਤ। ਇੱਕੋ ਸ਼ਬਦ ਹੈ ਜੀ, ਇਹ ਸੂਹੀ ਰਾਗ ਚ ਸ਼ਬਦ ਆਉਂਦਾ, ਉੱਜਲ ਕਹਿਆ ਚਿਲਕਣਾ ਘੋਟ ਮਕਾਲੜੀ ਮਸ। ਕਹਿਆਂ ਦੇ ਭਾਂਡੇ ਹੁੰਦੇ ਸੀ ਨਾ ਆਪਣੇ ਘਰਾਂ ਚ ਪਿੱਛੇ, ਕਹਿਆਂ ਦੇ ਭਾਂਡੇ, ਉਹ ਚਮਕਦਾ ਬਹੁਤ ਸੀਗਾ, ਕਹਿਆਂ ਦਾ ਭਾਂਡਾ ਚਮਕ ਬਹੁਤ ਸੀ ਉਹਦੇ ਚ, ਪਰ ਜਦੋਂ ਹੱਥ ਦੇ ਉੱਤੇ ਘਸਾਓ ਕਾਲਖ ਹੀ ਲੱਥਦੀ ਸੀ ਉਹਦੇ ਚ। ਕਹਿੰਦੇ ਹੈ ਤੂੰ ਕਹਿਣ ਦਾ ਭਾਂਡਾ ਸੱਜਣ, ਅੰਦਰ ਕਾਲਖ ਹੀ, ਕਹਿਣ ਦਾ ਭਾਂਡਾ ਚਮਕਦਾ ਬਹੁਤ ਤੂੰ, ਬਾਹਰੋਂ ਬੜੀਆਂ ਧਰਮ ਦੀਆਂ ਗੱਲਾਂ, ਲਿਬਾਸ ਬਹੁਤ ਵਧੀਆ ਤੇਰੇ ਕੋਲ, ਅੰਦਰ ਕਾਲਖ, ਗੰਦ ਭਰਿਆ ਅੰਦਰ। ਉੱਜਲ ਕਹਿਆ ਚਿਲਕਣਾ ਘੋਟ ਮਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਅੱਗੇ ਕੀ ਆਖਿਆ? ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਉਹਨਾਂ ਨੂੰ ਕਹੀਦਾ ਸੱਜਣ ਚੱਲਦਿਆਂ ਨਾਲ ਚੱਲਣ, ਦੁੱਖ ਵੇਲੇ ਕੰਮ ਆਉਣ, ਬਿਪਤਾ ਵੇਲੇ ਕੰਮ ਆਉਣ। ਤੂੰ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਹੈ ਉਹਨੂੰ ਕਹਿੰਦੇ ਸੱਜਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਨ। ਕੋਈ ਲੇਖਾ ਮੰਗੇ ਤੁਹਾਡੇ ਨਾਲ ਖਲੋਤੇ ਹੁਣ, ਮੈਂ ਆ ਜੀ ਇਹਦੇ ਨਾਲ, ਮੈਂ ਇਹਦਾ ਸੱਜਣ, ਇਹ ਅੜ ਕੇ ਖਲੋ ਜਾ ਉੱਤੇ, ਮੇਰਾ ਸਿਰ ਪਹਿਲਾਂ ਲਾ ਫਿਰ ਇਹਦੇ ਵਾਲੇ ਪਾਸੇ ਜਾ, ਉਹਨੂੰ ਕਹਿੰਦੇ ਸੱਜਣ। ਤੂੰ ਲੋਕਾਂ ਦੇ ਸਿਰ ਕਤਲ ਕਰੀ ਜਾਂਦਾ, ਨਾਮ ਸੱਜਣ। ਬਾਬੇ ਨਾਨਕ ਨੇ ਗਾਇਆ ਉਹ ਸੱਜਣੋ, ਮਰਦਾਨੇ ਰਬਾਬ ਵਜਾਇਆ, ਸੱਜਣ ਦੀਆਂ ਅੱਖਾਂ ਚੋਂ ਤ੍ਰਿਪ 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 ਪਾਣੀ ਚੋਈ ਜਾਂਦਾ। ਭਾਈ ਵੀਰ ਸਿੰਘ ਨੇ ਪਤਾ ਕੀ ਲਿਖਿਆ ਜੀ ਜਦੋਂ ਇਹਦੀ ਗੱਲ ਲਿਖੀ ਉਹਨਾਂ ਨੇ? ਉਹ ਕਹਿੰਦੇ ਸੱਜਣ ਦੀਆਂ ਅੱਖਾਂ ਚੋਂ ਵਗਦਾ ਨਾ ਜਿਹੜਾ ਪਾਣੀ, ਬਾਬਾ ਗਾਵੇ ਮਰਦਾਨਾ ਰਬਾਬ ਵਜਾਵੇ, ਤੇ ਕਹਿੰਦੇ ਸੱਜਣ ਦੀਆਂ ਅੱਖਾਂ ਚੋਂ ਡਿੱਗੇ ਪਾਣੀ, ਉਹਦੀਆਂ ਅੱਖਾਂ ਦਾ ਪਾਣੀ ਅੰਦਰ ਦੀ ਮੈਲ ਧੋਈ ਜਾਂਦਾ, ਅੰਦਰੋਂ ਮੈਲ ਨਿਕਲੀ ਜਾਂਦੀ ਉਹਨਾਂ ਅੱਖਾਂ ਦੇ ਅਥਰੂਆਂ ਰਾਹੀਂ, ਅੰਦਰ ਦੀ ਮੈਲ ਧੁੱਪਦੀ ਜਾਂਦੀ ਆ। ਜਦੋਂ ਤੱਕ ਬਾਬੇ ਨੇ ਸਾਰਾ ਸ਼ਬਦ ਗਾਇਆ, ਸਾਰਾ ਸ਼ਬਦ ਗੁਰੂ ਨਾਨਕ ਨੇ ਗਾਇਆ, ਉਦੋਂ ਤੱਕ ਸੱਜਣ ਦੀ ਸੁਰਤ ਪਰਮੇਸ਼ਰ ਨਾਲ ਜੁੜ ਚੁੱਕੀ, ਰੱਬ ਨਾਲ ਜੁੜ ਚੁੱਕਿਆ ਸੱਜਣ। ਉਦੋਂ ਤੱਕ ਉਧਰੋਂ ਸ਼ਬਦ ਸਮਾਪਤ ਹੋਇਆ, ਉਧਰੋਂ ਸੱਜਣ ਖਲਕਤ ਦਾ ਸੱਜਣ ਬਣ ਗਿਆ, ਸੁਰਤ ਪ੍ਰੀਤਮ ਦੇ ਚਰਨਾਂ ਤੱਕ ਪਹੁੰਚਾਤੀ ਉਹਨੇ, ਸੀਨੇ ਨਾਲ ਲਾ ਲਿਆ ਗੁਰੂ ਨਾਨਕ ਨੇ ਘੁੱਟ ਕੇ। ਕਹਿੰਦੇ ਖਲੋ ਜਾ ਮੋਢੇ ਤੇ ਲੈ ਕੇ ਪਾਣੀ ਦੀ ਮਸ਼ਕ, ਅੱਗੇ ਰਾਈਆਂ ਨੂੰ ਲਿਆਉਂਦਾ ਸਾ ਘੇਰ ਘੇਰ ਕੇ ਕਿ ਇਹਨਾਂ ਨੂੰ ਕਤਲ ਕਰੂੰਗਾ, ਠੱਗੂਗਾ ਇਹਨਾਂ ਨੂੰ, ਲੁੱਟਾਂਗਾ ਇਹਨਾਂ ਨੂੰ। ਪਾਣੀ ਦੀ ਚੁੱਕ ਲਾ ਮੋਢੇ ਤੇ ਮਸ਼ਕ, ਖਲੋ ਜਾ ਉਸ ਰਸਤੇ ਤੇ। ਆਏ ਗਏ ਰਾਈਆਂ ਮੁਸਾਫਰਾਂ ਨੂੰ ਪਾਣੀ ਪਿਆਇਆ ਕਰ, ਤੇ ਹੁਣ ਉਹ ਪਤਾ ਕੀ ਕਰਦਾ ਜੀ, ਆਇਆਂ ਨੂੰ ਜਲ ਵੀ ਛਕਾਉਂਦਾ, ਤੇ ਜੇ ਕੋਈ ਬਾਹਰ ਲੰਘਦਾ ਜਾਂਦਾ ਨਾ, ਉਹ ਸੱਜਣ ਨੇ ਗੜ ਪੱਲੂ ਪਾਇਆ, ਭਾਈ ਗੁਰਮੁਖੋ ਇੱਥੇ ਗੁਰੂ ਨਾਨਕ ਦਾ ਲੰਗਰ ਵੀ ਚੱਲਦਾ, ਉਹ ਤੁਹਾਨੂੰ ਪ੍ਰਸ਼ਾਦਾ ਛਕਾਵਾਂ, ਜੇ ਰਾਤ ਪੈ ਗਈ ਆ ਇੱਥੇ ਬਿਸਤਰਾ ਵੀ ਮਿਲੂ, ਲੰਗਰ ਵੀ ਮਿਲੂਗਾ, ਇੱਥੇ ਗੁਰੂ ਨਾਨਕ ਦੀ ਧਰਮਸ਼ਾਲਾ ਆ, ਆਓ ਆਪਾਂ ਬਹਿ ਕੇ ਰੱਬ ਦੇ ਗੀਤ ਗਾਈਏ, ਆਓ ਮੇਰੇ ਨਾਲ। ਖਲਕਤ ਦਾ ਸੱਜਣ ਬਣਾਤਾ, ਪਰ ਮਾਫ ਕਰਿਓ ਸਾਡੇ ਨਾਲੋਂ ਚੰਗਾ ਸੀ, ਸਾਡੇ ਕੋਲ ਝੂਠ ਅਪਰਾਧ ਹੀ ਰਹਿ ਗਿਆ, ਸਾਡੇ ਨਾਲੋਂ ਚੰਗਾ ਸੀ ਉਹ ਸੱਜਣ। ਤੁਸੀਂ ਪੁੱਛੋਗੇ ਕਿਵੇਂ, ਉਹਨੇ ਗੁਰੂ ਨਾਨਕ ਦਾ ਇੱਕ ਸ਼ਬਦ ਸੁਣਿਆ, ਸਿਰਫ ਇੱਕ। ਮੈਂ ਨਹੀਂ ਕਿਤੇ ਇਤਿਹਾਸ ਚ ਪੜ੍ਹਿਆ ਕਿ ਕਿਸੇ ਦੂਸਰੇ ਸ਼ਬਦ ਦੀ ਵੀ ਲੋੜ ਪਈ ਹੈ, ਕਿ ਗੁਰੂ ਨਾਨਕ ਸਾਹਿਬ ਨੇ ਆਖਿਆ ਹੋਵੇ ਮਰਦਾਨਿਆ ਇੱਕ ਸ਼ਬਦ ਨਾਲ ਨਹੀਂ ਗੱਲ ਬਣੀ, ਇਹਨੂੰ ਇੱਕ ਹੋਰ ਸੁਣਾਉਣਾ ਪੈਣਾ, ਇੱਕੋ ਸ਼ਬਦ। ਆਪਾਂ ਹੁਣ ਤੱਕ ਕਿੰਨੇ ਪਾਠ ਕਰ ਲਏ, ਕਿੰਨਿਆਂ ਸ਼ਬਦਾਂ ਦੀ ਕਥਾ ਕਰ ਲਈ ਹੁਣ ਤੱਕ, ਕਿੰਨਿਆਂ ਸ਼ਬਦਾਂ ਦੀ ਕਥਾ ਕਰ ਲਈ ਹੋਊ ਹੁਣ ਤੱਕ, ਕਿੰਨਿਆਂ ਸ਼ਬਦਾਂ ਦੀ ਕਥਾ ਸੁਣ ਲਈ ਆ, ਕਿੰਨਿਆਂ ਸ਼ਬਦਾਂ ਦਾ ਕੀਰਤਨ ਸੁਣ ਲਿਆ, ਕਿੰਨੇ ਸਹਿਜ ਪਾਠ, ਕਿੰਨੇ ਖੰਡ ਪਾਠ ਸਾਹਿਬ, ਕਿੰਨੇ ਸੁਖਮਨੀ ਸਾਹਿਬ, ਆਸਾ ਦੀ ਵਾਰ, ਕਿੰਨੇ ਪਾਠ ਹੋ ਗਏ। ਉਹਨੇ ਇੱਕ ਸ਼ਬਦ ਸੁਣਿਆ, ਸਦਾ ਵਾਸਤੇ ਗੁਰੂ ਨਾਨਕ ਦਾ ਹੋ ਗਿਆ, ਉਹ ਸੱਜਣ ਠੱਗ ਨਹੀਂ, ਭਾਈ ਸੱਜਣ ਬਣਾਤਾ ਉਹਨੇ, ਉਹ ਸੱਜਣਾ, ਉਹ ਗੁਰੂ ਦਿਆ ਸਿੱਖਾ, ਕਿਤੇ ਤੇਰੇ ਵੀ ਅੰਦਰ ਟਿਕ ਜਾਏ, ਤੇਰੀ ਵੀ ਗੁਰੂ ਨਾਲ ਪ੍ਰੀਤ ਬਣ ਜਾਏ, ਬਾਣੀ ਨਾਲ ਪਿਆਰ ਬਣ ਜਾਏ, ਤਾਂ ਕਿ ਨਾਮ ਬਾਣੀ ਨਾਲ ਜੁੜ ਕੇ, ਸੇਵਾ ਭਗਤੀ ਨਾਲ ਜੁੜ ਕੇ, ਆ ਵੀ ਲੋਕ ਸਫਲਾ, ਪਰਲੋਕ ਵੀ ਸੁਹੇਲਾ ਹੋ ਜੇ। ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ, ਇਸੇ ਸ਼ਬਦ ਨੂੰ ਅੱਗੇ ਕੱਲ ਨੂੰ ਅੱਗੇ ਤੋਰਾਂਗੇ, ਅੱਗੇ ਤੋਂ ਅੱਗੇ ਇਹੋ ਸ਼ਬਦ ਦੀ ਵਿਚਾਰ ਅਜੇ ਬਾਕੀ ਹੈ, ਕੱਲ ਨੂੰ ਸਾਰਿਆਂ ਨੇ ਸਮੇਂ ਨਾਲ ਪੁੱਜ ਕੇ ਸਾਹਿਬ ਦੀਆਂ ਬਖਸ਼ਿਸ਼ਾਂ ਨਾਲ ਝੋਲੀਆਂ ਭਰਨੀਆਂ ਜੀ। ਭੁੱਲਾਂ ਚੁੱਕਾਂ ਦੀ ਮਾਫ਼ੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।